ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਤੀਜਾ। ਸੁਣਿਓ ਕੰਤ ਮਹਿਲੀ ਹੋ, ਪਿਰ ਸੇਵਿਓ ਸਬਦ ਵਿਚਾਰ। ਅਵਗਣਵੰਤੀ ਪਿਰ ਨਾ ਜਾਣਈ, ਮੁੱਠੀ ਰੋਵੈ ਕੰਤ ਵਿਸਾਰ। ਸੁਣਿਓ ਕੰਤ ਮਹਿਲੀ ਹੋ, ਫਿਰ ਸੇਵਿਓ ਸਬਦ ਵਿਚਾਰ। ਅਵਗਣਵੰਤੀ ਪਿਰ ਨਾ ਜਾਣਈ, ਮੁੱਠੀ ਰੋਵੈ ਕੰਤ ਵਿਸਾਰ। ਰੋਵੈ ਕੰਤ ਸੰਭਾਲ ਸਦਾ ਗੁਣਸਾਰ। ਨਾ ਪਿਰ ਮਰੈ ਨਾ ਜਾਏ, ਗੁਰਮੁਖ ਜਾਤਾ ਸਬਦ ਪਛਾਤਾ। ਸਾਚਾ ਪ੍ਰੇਮ ਸਮਾਏ, ਜਿਨ ਆਪਣਾ ਪਿਰ ਨਹੀਂ ਜਾਤਾ, ਕਰਮ ਵਿਧਾਤਾ। ਕੂੜ ਮੁੱਠੀ ਕੂੜਿਆਰੇ, ਸੁਣਿਓ ਕੰਤ ਮਹਿਲੀ ਹੋ, ਪਿਰ ਸੇਵਿਓ ਸਬਦ ਵਿਚਾਰੇ। ਜਿਨ ਆਪਣਾ ਪਿਰ ਨਹੀਂ ਜਾਤਾ, ਕਰਮ ਵਿਧਾਤਾ। ਕੂੜ ਮੁੱਠੀ ਕੂੜਿਆਰੇ, ਸੁਣਿਓ ਕੰਤ ਮਹਿਲੀ ਹੋ, ਪਿਰ ਸੇਵਿਓ ਸਬਦ ਵਿਚਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨਾਂ ਉੱਪਰ, ਆਪ ਸਮੂਹ ਸੰਗਤਾਂ, ਦੀਨ ਦੁਨੀਆ ਦੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਮੁਖਵਾਕ ਦੀ ਵਿਚਾਰ ਸਰਵਣ ਕਰਨ ਲਈ ਇਕੱਤਰ ਹੋਏ ਹੋ। ਕੁਝ ਸਮਾਂ ਬਿਰਤੀਆਂ ਨੂੰ ਇਕਾਗਰਤਾ ਬਖਸ਼ ਕੇ ਆਪਣੇ ਜੀਵਨ ਨੂੰ, ਸਮੇਂ ਨੂੰ ਸਫਲਿਆਂ ਕਰਨ ਦੇ ਲਈ ਇਸ ਅਗੰਮੀ ਬਾਣੀ ਦਾ ਜੋ ਵਾਕ ਹੈ, ਗੁਰਾਂ ਦਾ ਜੋ ਫੁਰਮਾਨ ਹੈ, ਸਰਵਣ ਕਰਨ ਦੀ ਆਪ ਸੰਗਤਾਂ ਕਿਰਪਾਲਤਾ ਕਰਨੀ। ਦੇਖੋ, ਦੁਨੀਆ ਦੇ ਅੰਦਰ ਮਾਤਾ ਅਤੇ ਬੱਚੇ ਦਾ ਆਂਦਰਾਂ ਦਾ ਰਿਸ਼ਤਾ ਹੈ, ਆਂਦਰਾਂ ਦਾ ਮੋਹ ਹੈ। ਬੱਚੇ ਨੂੰ ਕੋਈ ਰੋਗ ਹੋਵੇ, ਬੱਚੇ ਨੂੰ ਕੋਈ ਦੁੱਖ ਹੋਵੇ, ਬੱਚਾ ਦੁੱਖਾਂ ਦੇ ਵਿੱਚ, ਰੋਗਾਂ ਦੇ ਵਿੱਚ ਕੁਰਲਾ ਰਿਹਾ ਹੋਵੇ, ਬੱਚੇ ਨੂੰ ਬੇਚੈਨੀ ਹੋਵੇ, ਨੀਂਦ ਨਾ ਆਵੇ, ਇਹ ਤਾਂ ਠੀਕ ਹੈ, ਉਹਨੂੰ ਕੋਈ ਦੁੱਖ ਹੈ, ਬੇਚੈਨ ਇਸ ਲਈ ਹੈ। ਮਾਂ ਵੀ ਚਿੰਤਾ ਵਿੱਚ ਸੌਂਦੀ ਨਹੀਂ, ਮਾਂ ਵੀ ਬੇਚੈਨ ਹੈ। ਅਤੇ ਜਦੋਂ ਮਾਂ ਨੂੰ ਪੁੱਛਿਆ ਵੀ ਬਿਮਾਰ ਤੇ ਤੇਰਾ ਬੱਚਾ, ਅਤੇ ਤੈਨੂੰ ਬੇਚੈਨੀ ਕਿਸ ਗੱਲ ਦੀ ਹੈ, ਤੁਹਾਨੂੰ ਨੀਂਦ ਕਿਉਂ ਨਹੀਂ ਆਉਂਦੀ? ਅਤੇ ਮਾਂ ਆਖਣ ਲੱਗੀ, ਮੇਰਾ ਬੱਚਾ ਸਰੀਰ ਕਰਕੇ ਬਿਮਾਰ ਹੈ ਅਤੇ ਮੈਂ ਉਸ ਦੀ ਚਿੰਤਾ ਵਿੱਚ ਮਨ ਕਰਕੇ ਬਿਮਾਰ ਹਾਂ। ਬੱਚਾ ਸਰੀਰ ਕਰਕੇ ਬਿਮਾਰ ਹੈ ਅਤੇ ਮੈਂ ਕਹਿੰਦੀ ਉਸ ਦੀ ਚਿੰਤਾ ਵਿੱਚ ਮਨ ਕਰਕੇ ਬਿਮਾਰ ਹਾਂ। ਸਾਡੇ ਸਾਰਿਆਂ ਦੇ ਮਾਈ ਬਾਪ ਨੇ ਗੁਰੂ ਨਾਨਕ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਗ੍ਰੰਥ ਸਾਹਿਬ, ਸਾਡੀਆਂ ਚਿੰਤਾਵਾਂ, ਸਾਡੇ ਦੁੱਖ, ਸਾਡੇ ਜਿਹੜੇ ਰੋਗ ਨੇ, ਇਹਨਾਂ ਦੀ ਚਿੰਤਾ ਗੁਰੂ ਨਾਨਕ ਸਾਹਿਬ ਨੂੰ ਵੀ ਹੈ। ਕਿਉਂ ਹੈ? ਕਿਉਂਕਿ ਬਾਣੀ ਦਾ ਫੁਰਮਾਨ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਜਿਵੇਂ ਇੱਕ ਮਾਤਾ ਨੂੰ ਪ੍ਰਤੱਖ ਆਂਦਰਾਂ 'ਚੋਂ ਪੈਦਾ ਕੀਤੇ ਬੱਚੇ ਦੀ ਚਿੰਤਾ ਹੈ, ਇਸ ਪ੍ਰਕਾਰ ਦੇ ਨਾਲ ਉਸ ਜਗਤ ਗੁਰੂ ਨਾਨਕ ਨੂੰ ਸਾਡੀ ਸਭਨਾਂ ਦੀ ਚਿੰਤਾ ਹੈ। ਬਾਣੀ ਦਾ ਇਹ ਫੁਰਮਾਨ ਹੈ, ਦੇਖ ਤੈਨੂੰ ਦੁੱਖ ਹੈ, ਤਕਲੀਫ ਹੈ, ਉਸ ਖਸਮ ਨੂੰ ਯਾਦ ਕਰ, ਤੇਰੀਆਂ ਚਿੰਤਾਵਾਂ ਇਉਂ ਦੂਰ ਕਰੇਗਾ ਜਿਵੇਂ ਇੱਕ ਮਾਂ ਨੇ ਆਪਣੇ ਬੱਚੇ ਦੀਆਂ ਚਿੰਤਾਵਾਂ ਨੂੰ ਹਰਿਆ ਹੈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਉਹਨੂੰ ਸਾਡੀ ਚਿੰਤਾ ਹੈ, ਜਗਤ ਦੇ ਪੈਦਾ ਕਰਨ ਵਾਲੇ ਨੂੰ ਸਾਡੀ ਚਿੰਤਾ ਹੈ। ਅਤੇ ਤੁਸੀਂ ਆਖੋਗੇ ਵੀ ਪੈਦਾ ਕਰਨ ਵਾਲਾ ਤਾਂ ਪਰਮਾਤਮਾ ਹੈ, ਅਤੇ ਤੁਸੀਂ ਕਹਿ ਰਹੇ ਜੇ ਵੀ ਚਿੰਤਾ ਨੂੰ ਹਰਨ ਵਾਲੇ ਗੁਰੂ ਨਾਨਕ ਨੇ, ਗੁਰੂ ਰਾਮਦਾਸ ਨੇ, ਗੁਰੂ ਅਰਜਨ ਸਾਹਿਬ ਨੇ। ਅਤੇ ਮੈਂ ਬਾਣੀ ਨੂੰ ਪੁੱਛਿਆ ਵੀ ਨਿਰਗੁਣ ਸਰੂਪ ਤੇ ਉਹ ਪਰਮਾਤਮਾ ਹੈ, ਅਤੇ ਬਾਣੀ ਵਿੱਚ ਇਹ ਗੱਲ ਕਿਉਂ ਲਿਖੀ ਹੈ, ਇਹ ਬਚਨ ਕਿਉਂ ਲਿਖਿਆ ਗਿਆ ਹੈ, ਮੇਰਾ ਵੈਦ ਗੁਰੂ ਗੋਬਿੰਦਾ। ਸਾਡੇ ਦੁੱਖਾਂ ਦੀ, ਤਕਲੀਫਾਂ ਦੀ, ਚਿੰਤਾਵਾਂ ਦੀ, ਰੋਗਾਂ ਦੀ ਨਿਵਿਰਤੀ ਕਰਨ ਵਾਲਾ ਸਾਡਾ ਗੁਰੂ ਹੈ, ਚਿੰਤਾ ਕਰਨ ਵਾਲਾ ਗੁਰੂ ਹੈ। ਅਤੇ ਕਈ ਜਗ੍ਹਾ ਤੁਸੀਂ ਲਿਖਿਆ ਵੀ ਗੋਬਿੰਦ ਨੂੰ ਚਿੰਤਾ ਹੈ, ਪਰਮਾਤਮਾ ਨੂੰ ਚਿੰਤਾ ਹੈ, ਕਈ ਜਗ੍ਹਾ ਲਿਖਿਆ ਤੁਹਾਡੇ ਗੁਰੂ ਨੂੰ ਚਿੰਤਾ ਹੈ। ਅਤੇ ਬਾਣੀ ਦਾ ਇਹ ਫੁਰਮਾਨ ਹੈ ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਜੇ ਨਿਰਗੁਣ ਸਰੂਪ ਉਹ ਅਕਾਲ ਪੁਰਖ ਨੀਹੀ ਛੱਤ ਵਾਲਾ ਹੈ, ਅਤੇ ਸਰਗੁਣ ਸਰੂਪ ਗੁਰੂ ਰਾਮਦਾਸ ਨੇ, ਗੁਰੂ ਅਰਜਨ ਸਾਹਿਬ ਨੇ। ਜੇ ਉਹ ਜੋਤ ਹੈ ਤਾਂ ਗੁਰੂ ਨਾਨਕ ਚੋਲਾ ਹੈ। ਇਸ ਕਰਕੇ ਮੈਂ ਆਪ ਸੰਗਤਾਂ ਨੂੰ ਬੇਨਤੀ ਕਰਾਂ, ਸਾਡੀਆਂ ਚਿੰਤਾਵਾਂ ਇਵੇਂ ਹਰ ਲਵੇਗਾ ਜਿਵੇਂ ਇੱਕ ਬੱਚੇ ਦੀ ਚਿੰਤਾ ਮਾਤਾ ਹਰਦੀ ਹੈ। ਉਹ ਗੁਰੂ ਨਾਨਕ, ਉਹ ਗੁਰੂ ਰਾਮਦਾਸ, ਉਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੋ ਸਭਨਾ ਹੀ ਦੁੱਖਾਂ ਦਾ ਦਾਰੂ ਹੈ, ਔਰ ਸਦੀਵੀ ਕਾਲ ਲਈ ਸਾਨੂੰ ਇੱਕ ਐਸਾ ਵੈਦ ਬਖਸ਼ ਗਿਆ ਹੈ ਜਿਹਨੂੰ ਪੜ੍ਹਿਆ, ਜਿਹਨੂੰ ਵਿਚਾਰਿਆ, ਜਿਹਦੇ ਅਨੁਸਾਰ ਜੀਵਨ ਬਤੀਤ ਕੀਤਿਆਂ, ਨਾ ਤਾਂ ਤੈਨੂੰ ਮਨ ਦੇ ਰੋਗ ਹੀ ਛੂਹ ਸਕਦੇ ਨੇ ਅਤੇ ਨਾ ਤਨ ਦੇ ਰੋਗ ਹੀ ਛੂਹ ਸਕਦੇ ਨੇ। ਆਪ ਤਾਂ ਭਾਵੇਂ ਚੋਲਾ ਤਿਆਗ ਗਏ ਦਸ ਪਾਤਸ਼ਾਹ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਖੁਦ ਖੁਦਾ ਤੱਕ, ਜਿੱਥੇ ਲੱਖਾਂ ਹੀ ਰੋਗੀਆਂ ਦੇ ਮਨ ਅਤੇ ਤਨ ਦੇ ਰੋਗ ਹਰੇ ਨੇ, ਕਿਉਂਕਿ ਗੁਰੂ ਵਰਗਾ ਕੋਈ ਵੈਦ ਨਹੀਂ ਹੈ, ਕੋਈ ਐਸਾ ਰੋਗ ਨਹੀਂ ਜਿਹਨੂੰ ਉਹ ਹਰ ਨਹੀਂ ਸਕਦਾ, ਭਾਵੇਂ ਤਨ ਦਾ ਹੋਵੇ ਅਤੇ ਭਾਵੇਂ ਮਨ ਦਾ ਹੋਵੇ। ਮਨ ਦਾ ਰੋਗ ਚਿੰਤਾ ਹੈ, ਡਿਪਰੈਸ਼ਨ ਹੈ, ਮੈਂ ਕਈ ਵੇਖੇ ਨੇ ਡਿਪਰੈਸ਼ਨ ਦੀ ਦਵਾਈ ਖਾਂਦੇ ਪਰ ਆਰਾਮ ਨਹੀਂ ਆਉਂਦਾ। ਤਨ ਦੇ ਰੋਗ ਮੈਂ ਕਈ ਐਸੇ ਵੇਖੇ ਨੇ, ਨਾ ਮੁਰਾਦ ਬਿਮਾਰੀਆਂ ਵੀ ਡਾਕਟਰ ਬਾਹਾਂ ਖੜੀਆਂ ਕਰਕੇ ਵੀ ਸਾਡੇ ਵੱਸੋਂ ਬਾਹਰ ਹੈ, ਪਰ ਗੁਰੂ ਰਾਮਦਾਸ ਦੇ ਦਰ ਉੱਤੇ ਇੱਕ ਪੰਕਤੀ ਆਪਾਂ ਪੜ੍ਹਦੇ ਹੁੰਦੇ ਹਾਂ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ, ਭਾਵੇਂ ਤਨ ਦੇ ਤਲ 'ਤੇ ਪਾਪ ਹੈ, ਮਨ ਦੇ ਤਲ 'ਤੇ ਪਾਪ ਹੈ, ਤਨ ਦੇ ਤਲ 'ਤੇ ਰੋਗ ਨੇ, ਮਨ ਦੇ ਤਲ 'ਤੇ ਰੋਗ ਨੇ। ਜਦੋਂ ਡਿਪਰੈਸ਼ਨ ਦੀਆਂ ਦਵਾਈਆਂ ਕੰਮ ਛੱਡ ਜਾਣ
ਜਦੋਂ ਡਾਕਟਰ ਬਾਹਾਂ ਖੜੀਆਂ ਕਰ ਦੇਣ ਤੇ ਫਿਰ ਗੁਰੂ ਨਾਨਕ ਦੇ ਘਰ ਆ ਜਾਵੀਂ, ਇਹਦੀ ਬੇੜੀ ਵਿੱਚ ਬਹਿ ਕੇ ਸਭੇ ਇੱਛਾਵਾਂ ਸਾਰੇ ਹੀ ਦਰਾਂ ਨੂੰ ਤਿਆਗ ਕੇ ਇਹਦੇ ਤਾਈਂ ਇੱਛਾਵਾਂ ਰੱਖੀ, ਇਹਦੇ ਚਰਨਾਂ ਵਿੱਚ ਕੇਵਲ ਇੱਕ ਬੇੜੀ ਤੇ ਸਵਾਰ ਹੋ ਜਾਈ ਤੇ ਵੇਖੀ ਤਨ ਤੇ ਮਨ ਦੇ ਰੋਗ ਕਿੱਦਾਂ ਉਡਾਉਂਦਾ ਫਿਰ। ਐਸਾ ਵੈਦ ਹੈ ਜਿੱਥੇ ਲੱਖਾਂ ਦੇ ਰੋਗ ਹਰੇ ਅੱਜ ਭਾਵੇਂ ਚੋਲਾ ਕਰਕੇ ਨਹੀਂ ਪਰ ਸਾਨੂੰ ਸਦੀਵੀ ਕਾਲ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਖਸ਼ ਗਏ। ਐਸਾ ਵੈਦ ਬਖਸ਼ ਗਏ ਜਿਹਦੇ ਵਿੱਚ ਅਕਾਲ ਦਾ ਨਾਮ ਹੈ, ਪਰਮਾਤਮਾ ਦਾ ਨਾਮ ਹੈ, ਜਿਸ ਨਾਮ ਨੂੰ ਪੜ੍ਹ ਕਰਕੇ ਬਾਣੀ ਦਾ ਇਹ ਫੁਰਮਾਨ ਹੈ ਸਰਬ ਰੋਗ ਕਾ ਔਖਦ ਨਾਮ। ਹੁਣ ਸਰਬ ਰੋਗ ਵਿੱਚ ਕੈਂਸਰ ਵੀ ਆਵੇਗੀ, ਸਰੀਰ ਦੇ ਰੋਗ ਆਉਣੇ ਹੀ ਆਉਣੇ ਨੇ। ਸਰਬ ਰੋਗ 'ਚੋਂ ਤੁਸੀਂ ਸਰੀਰ ਦੇ ਰੋਗ ਪਾਸੇ ਨਹੀਂ ਕਰ ਸਕਦੇ, ਮਨ ਦੇ ਵਿਕਾਰਾਂ ਰੂਪੀ ਰੋਗ ਵੀ ਆਉਣੇ ਨੇ। ਹਾਂ ਪਾਖੇ ਹੈ, ਸ਼ਰਧਾ ਨਹੀਂ ਵੱਜਦੀ। ਚੰਗੇ ਤੋਂ ਚੰਗਾ ਹਕੀਮ ਹੋਵੇ ਜੇ ਸ਼ੱਕ ਪੈ ਜਾਵੇ ਨਾ, ਦਵਾਈ ਨਹੀਂ ਚੰਗੀ ਤੇ ਆਰਾਮ ਨਹੀਂ ਜੇ ਆਉਂਦਾ, ਅਤੇ ਜੇ ਭਰੋਸਾ ਵੱਧ ਜਾਵੇ ਤਾਂ ਭਾਵੇਂ ਕੋਈ ਮਿੱਟੀ ਦੀ ਪੁੜੀ ਦੇ ਦੇਵੇ ਫਿਰ ਵੀ ਰੁਮਾਨ ਆ ਜਾਂਦਾ। ਜਿਨ੍ਹਾਂ ਨੂੰ ਤਾਂ ਭਰੋਸਾ ਹੈ ਉਹਨਾਂ ਦੇ ਲਈ ਸਰਬ ਰੋਗ ਕਾ ਔਖਦ ਨਾਮ, ਉਹਨਾਂ ਲਈ ਤਾਂ ਸਾਰੇ ਹੀ ਰੋਗ ਭਾਵੇਂ ਤਨ ਦੇ ਨੇ ਮਨ ਦੇ ਨੇ ਇਹ ਬਾਣੀ ਹਰੇਗੀ। ਅਤੇ ਜਿਹਨੂੰ ਭਰੋਸਾ ਨਹੀਂ ਹੈ, ਭਾਵੇਂ 84 ਲੱਖ ਜੂਨ ਦੇ ਦਰਮਿਆਨ ਲੱਖਾਂ ਜਨਮ ਲੈ ਕੇ ਹਰਿਮੰਦਰ ਸਾਹਿਬ ਆਉਂਦਾ ਰਹੇ, ਭਰੋਸਾ ਨਹੀਂ ਤਾਂ ਝੋਲੀ ਨਹੀਂ ਭਰੇਗੀ। ਖੇਡ ਭਰੋਸੇ 'ਤੇ ਟਿਕੀ ਹੈ। ਔਰ ਪਾਤਸ਼ਾਹ ਨੇ ਜੋ ਔਖਦ, ਜੋ ਦਵਾਈ ਔਖੇ ਰੋਗਾਂ ਦੀ ਨਿਵਿਰਤੀ ਵਾਲੀ ਸਾਨੂੰ ਬਖਸ਼ੀ ਹੈ, ਅੱਜ ਦੀ ਜਿਹੜੀ ਖੁਰਾਕ ਹੈ, ਅੱਜ ਦਾ ਜਿਹੜਾ ਉਸ ਬਾਣੀ ਦਾ ਮੁਖਵਾਕ ਹੈ, ਇਕਾਗਰਤਾ ਬਖਸ਼ ਕੇ ਸਰਵਣ ਕਰਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵੱਡ ਹੰਸ ਮਹੱਲਾ ਤੀਜਾ, ਸੁਣਿਓ ਕੰਤ ਮਹੇਲੀ ਹੋ।
ਦੀਨ ਦੁਨੀਆ ਦੇ ਪਾਤਸ਼ਾਹ ਤੀਸਰੇ ਗੁਰੂ ਨਾਨਕ, ਜਿਨ੍ਹਾਂ ਦੇ ਗੁਣਾਂ ਦਾ ਅੰਤ ਇਸ ਜ਼ੁਬਾਨ ਨਾਲ ਔਰ ਲੱਖਾਂ ਜ਼ੁਬਾਨਾਂ ਨਾਲ ਵਈ ਨਹੀਂ ਆਉਂਦਾ। ਜੇ ਉਹਨਾਂ ਦੇ ਗੁਣਾਂ ਦੇ ਅੰਤ ਦਾ ਅੰਦਾਜ਼ਾ, ਜੇ ਉਹਨਾਂ ਦੇ ਗੁਣਾਂ ਦੇ ਅੰਤ ਨੂੰ ਕੋਈ ਪਾ ਸਕਿਆ ਹੈ, ਉਹ ਕੌਣ ਹੈ? ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ। ਮੇਰੇ ਵਰਗੇ ਕਈ ਚੰਮ ਦੇ ਲਿਫਾਫੇ, ਕਈ ਕਥਾਕਾਰ, ਰਾਗੀ, ਢਾਡੀ, ਗਿਆਨੀ ਲੱਖਾਂ ਜ਼ੁਬਾਨਾਂ ਲੈ ਕੇ ਉਸ ਨੂੰ ਗਾ ਲੈਣ, ਪਰ ਉਹਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਕੋਈ ਦੇਵੀ ਦੇਵਤਾ ਉਹਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ। ਜੇ ਜਾਣਦਾ ਹੈ ਗੁਣਾਂ ਦਾ ਅੰਤ, ਤਾਂ ਉਹ ਖੁਦ ਗੁਰੂ ਅਮਰਦਾਸ ਹੀ ਜਾਣਦਾ ਹੈ ਵੀ ਉਹਦੇ ਕੋਲ ਕਿੰਨੇ ਗੁਣ ਨੇ, ਕਿਉਂਕਿ ਰੱਬ ਦਾ ਕੋਈ ਸ਼ਰੀਕ ਨਹੀਂ, ਰੱਬ ਜਿਹੜਾ ਕੋਈ ਹੈ ਨਹੀਂ। ਰੱਬ ਦੇ ਗੁਣਾਂ ਨੂੰ ਗਾ ਕੇ ਆਨੰਦ 'ਤੇ ਮਾਣਿਆ ਜਾ ਸਕਦਾ, ਪਰ ਅੰਤ ਨਹੀਂ ਪੈਂਦਾ। ਉਸ ਗੁਰੂ ਅਮਰਦਾਸ ਨੇ ਆਪਣੇ ਅਗੰਮੀ ਬਚਨ ਵਡਹੰਸ ਰਾਗ ਦੇ ਵਿੱਚ ਉਚਾਰਨੇ ਕੀਤੇ ਨੇ, ਸੁਣੇ ਹੋ, ਸੁਣੋ ਧਿਆਨ ਦੇ ਨਾਲ ਕਹਿੰਦੇ, ਕਿਉਂਕਿ ਸੁਣੋਗੇ ਜੋ ਕੰਨਾਂ 'ਚ ਸੁਣੋਗੇ, ਕਹਿ ਤੇ ਦਿੰਦੇ ਜੀ ਸ਼ਬਦ ਪੜ੍ਹੋ, ਨਿਤਨੇਮ ਕਰੋ, ਜੇ ਸੁਣਿਆ ਹੀ ਨਹੀਂ ਤਾਂ ਪੜ੍ਹੋਗੇ ਕੀ? ਭਾਂਡੇ 'ਚ ਕੁਝ ਹੈ ਹੀ ਨਹੀਂ ਤਾਂ ਕੜਛੀ ਵਰਤਾਵੇਗੀ ਕੀ? ਜੋ ਕੰਨਾਂ 'ਚ ਪੈਂਦਾ ਜ਼ੁਬਾਨ ਚੁੱਕਦੀ ਹੈ। ਗੰਦੇ ਮੰਦੇ ਗੀਤ ਸੁਣੋਗੇ, ਜ਼ੁਬਾਨ ਗੀਤ ਗਾਵੇਗੀ, ਬਾਣੀ ਸੁਣੋਗੇ, ਜ਼ੁਬਾਨ ਬਾਣੀ ਗਾਵੇਗੀ। ਸੁਣੇ ਹੋ ਕੰਤ, ਉਸ ਕੰਤ ਅਕਾਲ ਪੁਰਖ, ਸੁਣੇ ਹੋ ਕੰਤ ਮਹੇਲੀ ਹੋ, ਮਹੇਲੀ ਮਹਿਲ, ਮਹਿਲਾ ਇਸਤਰੀ, ਸਾਡੇ ਸਾਰਿਆਂ ਦਾ ਖਸਮ, ਕਿਉਂਕਿ ਤਾਕਤਵਰ ਹੈ, ਪੂਰਨ ਹੈ, ਉਹਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਅਸੀਂ ਇਸਤਰੀ ਸਰੂਪ ਹਾਂ, ਕਿਸੇ ਪੱਖ ਤੋਂ ਵੀ ਸਾਡੇ ਨਾਲੋਂ ਉਹ ਮਾੜਾ ਨਹੀਂ ਹੈ, ਸਾਡੇ ਤੋਂ ਬਲਵਾਨ ਹੈ, ਸਭਨਾ ਦਾ ਮਾਲਕ ਹੈ, ਪੁਰਖੋਤਮ। ਜਿੰਨਾ ਚਿਰ ਇਸਤਰੀ ਦੇ ਨਾਲ ਮਰਦ ਦਾ ਸੰਬੰਧ ਨਹੀਂ ਹੈ, ਪਤੀ ਦਾ ਪਤਨੀ ਨਾਲ ਸੰਬੰਧ ਨਹੀਂ ਹੈ, ਅੰਸ ਨਹੀਂ ਚੱਲਦੀ, ਉਹ ਖਸਮ ਤਾਂ ਹੈ ਕਿਉਂਕਿ 84 ਲੱਖ ਦੀ ਅੰਸ ਉਸਨੇ ਆਪ ਪੈਦਾ ਕੀਤੀ ਹੈ। ਉਹ ਜਿਹੜਾ ਕੰਤ ਪਰਮਾਤਮਾ ਹੈ, ਸੁਣੇ ਹੋ, ਧਿਆਨ ਨਾਲ ਸੁਣਨਾ ਕਰੋ, ਕੀ ਕਹਿਣਾ ਚਾਹੁੰਦੇ ਹਨ?
ਪਿਰ ਸੇਵੇ ਹੋ ਸ਼ਬਦ ਵਿਚਾਰ,
ਉਸ ਆਪਣੇ ਪਤੀ ਪਰਮੇਸ਼ਰ ਨੂੰ ਯਾਦ ਕਰੋ। ਕਰਨਾ ਕਿਵੇਂ ਹੈ? ਸ਼ਬਦ ਵਿਚਾਰ ਗੁਰੂ ਪਾਤਸ਼ਾਹ ਨੇ ਜਿਹੜਾ ਸਾਡੀ ਝੋਲੀ ਸ਼ਬਦ ਪਾਇਆ ਹੈ, ਨਾਮ ਦਾ ਖਜ਼ਾਨਾ ਪਾਇਆ ਹੈ, ਉਹਦੇ ਵਿੱਚ ਜਿਹੜੇ ਬੇਅੰਤ ਉਸ ਅਕਾਲ ਪੁਰਖ ਦੇ ਗੁਣ ਨੇ, ਉਹਨਾਂ ਗੁਣਾਂ ਦੀ ਵਿਚਾਰ ਕਰਕੇ, ਉਹ ਦਿਆਲੂ ਹੈ, ਉਹ ਕਿਰਪਾਲੂ ਹੈ, ਉਹ ਕਿਰਪਾ ਕਰਨ ਵਾਲਾ, ਦੌਲਤਾਂ ਸ਼ੌਹਰਤਾਂ ਬਖਸ਼ਣ ਵਾਲਾ, ਐਸੇ ਗੁਣਾਂ ਨੂੰ, ਕਰੀਮ ਕਿਰਪਾਲੂ ਦੇ ਗੁਣਾਂ ਨੂੰ ਗੁਰੂ ਦੀ ਸ਼ਬਦ ਦੇ ਸਹਿਤ ਵਿਚਾਰ ਕਰਕੇ ਗਾਉਣਾ ਕਰੋ। ਉਹ ਜਿਹੜਾ ਸਭਨਾਂ ਦਾ ਕੰਤ ਖਸਮ ਹੈ, ਹੇ ਸਮੁੱਚੀ ਕਾਇਨਾਤ ਵਿੱਚ ਵਸਦੀਆਂ ਮਹਿਲਾਂ, ਸਤਸੰਗੀ ਰੂਪ ਮਹਿਲਾਓ, ਉਸ ਖਸਮ ਨੂੰ ਚੇਤੇ ਕਰਨਾ ਕਰੋ।
ਅਵਗਨਵੰਤੀ ਤਿਰ ਨਾ ਜਾਣਈ।
ਵੇਖੋ ਜਿਹੜੀਆਂ ਗੁਣਾਂ ਦੇ ਸਹਿਤ ਨੇ ਉਹੀ ਯਾਦ ਕਰਨਗੀਆਂ। ਜੇ ਕੋਈ ਗੁਣ ਹੈ ਤਾਂ ਖਸਮ ਰੀਝਦਾ। ਜਿਹੜੀ ਬੀਬੀ ਨੇ ਪੇਕੇ ਘਰ ਕੋਈ ਗੁਣ ਨਾ ਸਿੱਖਿਆ ਹੋਵੇ, ਮੇਰੀਆਂ ਭੈਣਾਂ ਬੈਠੀਆਂ ਨੇ, ਮਾਤਾਵਾਂ ਬੈਠੀਆਂ ਨੇ, ਉਹ ਸਹੁਰੇ ਘਰ ਵਸਦੀ ਨਹੀਂ ਹੈ। ਜਿਨ੍ਹਾਂ ਕੋਲ ਗੁਣ ਹੀ ਨਹੀਂ ਉਹ ਖਸਮ ਨੂੰ ਰਿਝਾ ਨਹੀਂ ਸਕਦੀਆਂ। ਖਸਮ ਰੀਝਦਾ ਹੈ ਸਤ ਸੰਤੋਖ ਦਇਆ ਧਰਮ ਚੰਗੇ ਗੁਣਾਂ ਨਾਲ। ਦੁਨਿਆਵੀ ਤੌਰ 'ਤੇ ਪੇਕੇ ਘਰ ਕੋਈ ਗੁਣ ਨਹੀਂ ਸਿੱਖਿਆ ਤਾਂ ਸਹੁਰੇ ਘਰ ਵਸੇਬਾ ਨਹੀਂ ਹੋ ਸਕਦਾ। ਇਉਂ ਪਾਤਸ਼ਾਹ ਆਖਣ ਲੱਗੇ ਜਿਹੜੀਆਂ ਅਵਗਣਵੰਤੀਆਂ ਨੇ ਉਹ ਤਾਂ ਨਹੀਂ ਉਹਨੂੰ ਪਿਰ ਨੂੰ ਜਪ ਸਕਦੀਆਂ, ਜਾਣਦੀਆਂ ਹੀ ਨਹੀਂ ਖਸਮ ਕਿੰਨਾ ਗੁਣਾਂ 'ਤੇ ਰੀਝਦਾ ਹੈ, ਗੁਣਾਂ ਤੋਂ ਹੀਣੀਆਂ ਨੇ। ਕੇਵਲ ਅਵਗਣਵੰਤੀਆਂ ਜਿਹੜੀਆਂ ਨੇ ਉਹਨਾਂ ਦਾ ਗੁਣਾਂ ਨਾਲ ਕੋਈ ਸੰਬੰਧ ਨਹੀਂ ਸੀ, ਉਹ ਜਪ ਨਹੀਂ ਪਾਈਆਂ। ਤੁਸੀਂ ਸਹੇਲੀਓ ਮਹੇਲੀਓ, ਗੁਣਾਂ ਸਹਿਤ ਸਤਸੰਗੀ ਜਨੋ ਖਸਮ ਨੂੰ ਗਾਉਣਾ ਕਰੋ।
ਮੁੱਠੀ ਰੋਵੈ ਕੰਤ ਵਿਸਾਰ।
ਅੱਛਾ, ਜਿਹਨੇ ਗਾਇਆ ਨਹੀਂ ਨਾ, ਕਾਰਨ ਕੀ ਬਣਿਆ? ਮੁੱਠੀ ਉਹ ਮਾਇਆ ਤੋਂ ਠੱਗੀ ਗਈ ਸੀ। ਗੁਰੂ ਨਾਨਕ ਦੇ ਨਾਮ ਨਾਲੋਂ ਉਹਨੇ ਮਾਇਆ ਨੂੰ ਤਵੱਜੋ ਬਹੁਤੀ ਦੇ ਦਿੱਤੀ, ਉਹ ਮੋਹ ਮਾਇਆ ਦੇ ਜਾਲ ਵਿੱਚ ਫਸੀ, ਆਪਣੇ ਖਸਮ ਨੂੰ ਅਕਾਲ ਪੁਰਖ ਨੂੰ ਗਾ ਹੀ ਨਹੀਂ ਸਕੀ। ਸਾਰਾ ਧਿਆਨ ਮਾਇਆ ਵੱਲ, ਪਾਉਣ ਹੰਢਾਉਣ ਵੱਲ ਹੈ, ਛਕਣ ਛਕਾਉਣ ਵੱਲ ਹੈ, ਨਿਤਨੇਮ ਦਾ ਚੇਤਾ ਕੋਈ ਨਹੀਂ, ਅੰਮ੍ਰਿਤ ਵੇਲਾ ਸਾਂਭਿਆ ਨਹੀਂ, ਗੁਣਾਂ ਤੋਂ ਹੀਣੀ ਠੱਗੀ ਗਈ, ਜੀਵਨ ਆਪਣਾ ਜਿਹੜਾ ਹੈ ਉਹ ਵਿਅਰਥ ਗਵਾ ਬੈਠੀ। ਕਾਰਨ ਕੀ ਬਣਿਆ ਹੈ? ਖਸਮ ਭੁੱਲ ਗਿਆ, ਮਾਇਆ ਚੇਤੇ ਰਹਿ ਗਈ, ਜਨਮ ਵਿਅਰਥ ਚਲਿਆ ਗਿਆ ਹੈ।
ਰੋਵੈ ਕੰਤ ਸੰਭਾਲ ਸਦਾ ਗੁਣ ਸਾਰ।
ਔਗਣ ਵੰਤੀ ਤੇ ਵਿਅਰਥ ਗਵਾ ਬੈਠੀ ਹੈ ਜਨਮ ਨੂੰ। ਹੇ ਗੁਣਾਂ ਵਾਲੀਓ, ਤੁਸੀਂ ਉਸ ਖਸਮ ਨੂੰ ਚੇਤੇ ਕਰੋ। ਜੇ ਕੰਤ ਨੂੰ ਚੇਤੇ ਕਰੋਗੀਆਂ, ਜੇ ਕੰਤ ਨੂੰ ਯਾਦ ਕਰੋਗੀਆਂ, ਸੰਭਾਲੋਗੀਆਂ, ਸੰਭਾਲਣਾ ਉਹਦੇ ਗੁਣਾਂ ਨੂੰ, ਯਾਦ ਕਰਨਾ, ਸਾਂਭ ਕੇ ਰੱਖਣਾ, ਅਤੇ ਯਾਦ ਰੱਖਿਓ ਜਿਹੜਾ ਤੇ ਰੱਬ ਦੇ ਪ੍ਰਤੀ ਨਾਸਤਿਕ ਹੈ, ਉਹਦੇ ਵਿੱਚ ਨਾਸਤਿਕਤਾ ਹੀ ਆ ਜਾਂਦੀ ਹੈ। ਔਗਣਹਾਰੇ ਬੰਦੇ ਦਾ, ਨਾਸਤਿਕ ਬਿਰਤੀ ਵਾਲੇ ਬੰਦੇ ਦਾ ਸੰਗ ਕਰੀਏ ਤਾਂ ਨਾਸਤਿਕ ਹੋ ਜਾਈਦਾ। ਜਿਹਦੇ ਵਿੱਚ ਗੁਣ ਕੋਈ ਨਹੀਂ ਹੈ, ਜਿਹੜਾ ਸ਼ਰਾਬੀ ਕਬਾਬੀ ਹੈ, ਗੁਣਾਂ ਤੋਂ ਹੀਣਾ ਹੈ, ਸਤ ਸੰਤੋਖ ਨਹੀਂ ਜਿਹਦੇ ਵਿੱਚ, ਜੇ ਉਹਦੀ ਸੰਗਤ ਕਰੋਗੇ, ਚੋਰਾਂ ਦੇ ਯਾਰ ਕਦੇ ਸਾਧ ਨਹੀਂ ਬਣਦੇ, ਚੋਰ ਹੀ ਬਣਦੇ ਨੇ, ਠੱਗਾਂ ਦੇ ਯਾਰ ਠੱਗ ਹੀ ਬਣਦੇ ਨੇ। ਜਿਹੜੀਆਂ ਦੁਹਾਗਣਾਂ ਨੇ, ਛੁੱਟਣਾ ਨੇ, ਉਹਨਾਂ ਦੇ ਜਿਹੜੇ ਸੰਗੀ ਸਾਥੀ ਬਣ ਜਾਣ, ਉਹ ਬੀਬੀਆਂ ਕੁਆਰੀਆਂ ਦੁਹਾਗਣਾਂ ਦੇ ਨਾਲ ਪ੍ਰੇਮ ਪਾ ਲੈਣ, ਦੁਹਾਗਣਾਂ ਦੀ ਸੰਗਤ ਬੈਠਣ, ਛੁੱਟੜਾਂ ਦੀ ਸੰਗਤ ਬੈਠਣ, ਅਤੇ ਔਗਣ ਹੀ ਸਿੱਖਣਗੀਆਂ। ਕੱਲ੍ਹ ਨੂੰ ਉਹਨਾਂ ਦਾ ਵੀ ਹਾਲ ਇਹੀ ਹੋਣਾ ਹੈ ਜੋ ਇਹਨਾਂ ਔਗਣਵੰਤੀਆਂ ਦਾ, ਮਾਇਆ ਦੇ ਮੋਹ ਵਿੱਚ ਠੱਗੀਆਂ ਦਾ ਹੋਇਆ ਹੈ। ਜੇ ਘਰ ਵਸਾਉਣਾ ਹੈ ਤਾਂ ਸੁਹਾਗਣਾਂ ਦੀ ਸੰਗਤ ਕਰ, ਅਤੇ ਸੁਹਾਗਣਾਂ ਨੂੰ ਮਿਲੀਆਂ ਹੋਈਆਂ ਨੂੰ, ਜਿਨ੍ਹਾਂ ਪਤੀ ਪਰਮੇਸ਼ੁਰ ਗੁਰੂ ਨਾਨਕ ਨੂੰ ਖੁਸ਼ ਕੀਤਾ, ਉਹਨਾਂ ਤੋਂ ਪੁੱਛ ਵੀ ਗੁਰੂ ਨਾਨਕ ਕਿੰਨਾ ਗੁਣਾਂ 'ਤੇ ਰੀਝਦਾ। ਚੰਗਾ ਬੰਦਾ ਚੰਗੀ ਸਿੱਖਿਆ ਦਿੰਦਾ, ਉੱਤਮ ਸੰਗਤ ਉੱਤਮ ਹੋਵੇ, ਮਾੜਾ ਬੰਦਾ ਮਾੜੀ ਸਿੱਖਿਆ ਦਿੰਦਾ। ਪਾਤਸ਼ਾਹ ਕਹਿੰਦੇ ਨੇ ਜਿਹੜੀਆਂ ਨੇ ਡੁੱਬਣਾ ਉੱਤੇ ਡੁੱਬ ਗਈਆਂ ਨੇ, ਅਤੇ ਤੂੰ ਉਸ ਉੱਤਮ ਖਸਮ ਦੇ ਗੁਣ ਗਾ। ਤੇਰੇ ਵਿੱਚ ਜਿਹੜੇ ਗੁਣ ਨੇ, ਜਦੋਂ ਖਸਮ ਦੇ ਗੁਣ ਗਾਏ ਤਾਂ ਇਹਦੇ ਨਾਲੋਂ ਚਾਰ ਗੁਣਾ ਵੱਧ ਕੇ ਤੈਨੂੰ ਗੁਣਾਂ ਦੀ ਪ੍ਰਾਪਤੀ ਹੋਵੇਗੀ। ਤੇਰੇ ਵਿੱਚ ਸਭੇ ਹੀ ਗੁਣ ਆ ਜਾਣਗੇ, ਤੇਰੇ ਵਿੱਚ ਸਭੇ ਹੀ ਸਿਆਣਪਾਂ ਆ ਜਾਣਗੀਆਂ। ਇਉਂ ਪਾਤਸ਼ਾਹ ਫਰਮਾਉਂਦੇ ਹਨ,
ਨਾ ਪਿਰ ਮਰੈ ਨਾ ਜਾਏ।
ਰੋਵੈ ਦੁਹਾਗਣਾਂ 'ਤੇ ਰੋਂਦੀਆਂ ਹੀ ਸਨ। ਇੱਥੇ ਕੀ ਹੈ, महाराज सच्चे पातशाह आखन लगे रोवै कंत समाले सदा गुणसार। होया की है रोवै कंत समाल सदा गुणसार, होया की है सुहागणा भी रो रही ने, वो वैराग विच रोंदियां ने, उन्हां नूं वैराग इस गल दा है साडे कोल गुण भी ने, असी उन्हूं जपदियां भी हाँ पर हजे तक सेजा ते क्यों नहीं आ रहा, हजे तक अंतशकरण विच प्रगट क्यों नहीं हो रहा। छत्तियां वरियां दी बंदगी गुण पूरे ने भगत फरीद विच, ते किसे ने पुछया फरीदा रब मिलिया के नहीं, ते फरीद जी ने बचन कीता अजै सो रब ना बहड़ियो देख बंदे के भाग। इनी बंदगी ते अजे नहीं मिलिया, हजे सेजा ते नहीं बैठिया, मुशक्कत घालनी पैंदी है, सिमरन करना पैंदा है, दिल छोटा ना कर, गुणा दे सहत फरीद जी वांगू चलदा जा, एक ना एक दिन हिरदे दी सेजा ते बवेगा। पर वो कंत फिर बैठदा है जे वैराग विच आके रो के उनू संभालिए, उनू याद करिए। एक आम ही कहावत है भी मां उन्ना चिर दुध नहीं दिंदी जिन्ना चिर बच्चा रोंदा नहीं। जे वैराग ना आया ते बापू नानक सेज ते नहीं उमैना, जिन्ना चिर ताहा ना मारिया उहदी याद विच उन्ना चिर उहने सेज ते नहीं उमैना। इस करके उसनू संभालना करो। वह जिहड़ा पिर है वह मरदा नहीं है, वह सदा थिर है, वह सदा दुनिया ते रहण वाला पति परमेशर है। कदे सरगुण रूप हो के गुरु नानक तो गुरु गोबिंद सिंह दस चोले पहन ले, कदे निर्गुण स्वरूप हो गए शब्द स्वरूप हो गया सारिया दे विच वसेबा करता है, वह मरदा नहीं है। उस खसम नूं भुलाओ ना, सदा याद करो, संभालो, सांभ के सीने नाल लाके रखो।
गुरमुख जाता शब्द पछाता,
जेड़े गुरमुख ने ना उन्हें यह गल समझ ली है भी दुनिया के बाकी सब खसम जाण वाले ने छड़ के, उन्हां नूं याद करके की मिलेगा। जे कोई नहीं जाता सदा बांह फड़दा है ते गुरमुख जन महापुरश जन जेड़े कहिंदे ने गुरमुख जाता शब्द पछाता, वो चंगी तरह समझदे ने, उन्हां शब्द राही पहचान लिया है पति परमेशर गुरु नानक सदा रहण वाला है।
साचा प्रेम समाए,
पर एक प्रेम की परिभाषा ही ऐसी है जेड़ी गुणवंती बनाउंदी है, ते जदों गुणा दे सहत प्रेम की परिभाषा दे सहत हो जाइए ते गुरु नानक विच समा जाईदा है, प्रेम नाल ही दरवाजा खुलदा है। ते जे प्रेम नहीं, जे तर्क है किंतु परंतु है, ते फिर उहदा दरवाजा नहीं खुलदा, सियाणपां नाल भी नहीं खुलदा। बड़ा ज्ञाना सों बन जावे दी बड़ी कथा आउंदी है, बड़ा बुलारा है भी शायद गुरु नानक दा रस्ता दरवाजा खुल जावे, नहीं एदा नहीं। जे प्रेम है, जे भावना है, तो पातशाह आखण लागे पहुंचया जा सकता, नहीं तो मेरे वर्गे कई जड़े कहिंदे असीं बड़े पढ़े लिखे हैं, बापू कहिंदा छड़ खेड़ा पढ़िया मूरख आखी है कहदा माण है, पढ़ पढ़ गड्डी लदी है, गड्डियां लदलां घर चुकी फिरदा है, किताबां नाल ही इदां नहीं मिलेगा, वो किदां मिलदा फिर जिन प्रेम कियो ते नहीं प्रपायो। खेड प्रेम दी है, प्रेम का कार्ड विखाओगे तो लीडर साहब का दरवाजा खुलना है, फिर बापू ने मिलना है, होर कोई जरिया नहीं है उस खसम नूं पाउण दा।
जिन्ने अपना पिर नहीं जाता कर्म विधाता,
जिन्ना ने अपने पति परमेशर नूं नहीं जाणिया, नहीं जाणिया कारण की बनिया, क्योंकि गुरमुख नहीं बने, गुरु तो मत नहीं लई, केवल सरगुण स्वरूप गुरु ही अपने निर्गुण स्वरूप का ज्ञान बख्श सकते हैं। वो कौन है परमात्मा जिहदा ज्ञान गुरु ने देना? कर्म विधाता, कर्मगत लिखण वाला है, कर्मा की विध बनाउण वाला है, चंगे मंदे फल बख्शण वाला है, कर्मां नूं लिखण वाला है। पछाणिया उन्होंने नहीं जिहड़े गुरु की मत नहीं लैंदे हन।
कूड़ मुठी कूड़े आरे,
उहदे झूठ ठगियां यारियां विच मन मत विच समा बतीत कर लिया, गुरु की मत लई ना, ये जीवन जिहड़ा सी माया कोलों ठगिया गया, जन्म नूं व्यर्थ गवाउणा कीता है।
सुनियो कंत महेली हो पिर सेवे हो शब्द विचारे,
महाराज आखन लगे ਉਸ ਕੰਤ ਨੂੰ ਖਸਮ ਨੂੰ ਜੋ ਸਭਨਾ ਦੇ ਸਿਰ ਦਾ ਸਾਈ ਹੈ, ਹੇ ਮਹਿਲਾ ਰੂਪ, ਹੇ ਸਮੂਹ ਸਤ ਸੰਗੀ ਜਨ ਇਸਤਰੀਓ, ਉਸ ਕੰਤ ਨੂੰ ਸੰਭਾਲਣਾ ਕਰੋ, ਉਸ ਗਹਿਣੇ ਨੂੰ ਆਪਣੇ ਹਿਰਦੇ ਦੀ ਬੁਗਣੀ ਵਿੱਚ ਸਾਂਭਣਾ ਕਰੋ, ਉਸ ਪਰਮਾਤਮਾ ਨੂੰ ਸਾਂਭ ਕੇ ਰੱਖੋ। ਪਰ ਸਾਂਭਿਆ ਕਿਵੇਂ ਜਾਵੇਗਾ? ਜਦੋਂ ਸ਼ਬਦ ਪੜ੍ਹੋਗੇ ਸੁਣੋਗੇ ਅਤੇ ਉਹਦੀ ਵਿਚਾਰ ਕਰਕੇ ਉਹਦੇ ਗੁਣ ਗਾ ਕੇ, ਉਹ ਕਰੀਮ ਹੈ, ਉਹ ਰਹੀਮ ਹੈ, ਉਹ ਝੋਲੀਆਂ ਭਰਨ ਵਾਲਾ ਹੈ, ਉਹ ਫਲ ਪ੍ਰਦਾਤਾ ਹੈ, ਸਰਬ ਇਸ਼ਾਵਾਂ ਦੀ ਪੂਰਤੀ ਕਰਦਾ ਹੈ, ਮਾਂ ਦੇ ਗਰਭ ਤੋਂ ਲੈ ਕੇ ਮੜੀਆਂ ਤੱਕ ਪਦਾਰਥਾਂ ਨਾਲ ਝੋਲੀਆਂ ਭਰਨ ਵਾਲਾ ਹੈ, ਮੜੀਆਂ ਤੋਂ ਅੱਗੇ ਹੰਸ ਦੀ ਬਾਂਹ ਫੜ ਕੇ ਪਰਲੋਕ ਵਿੱਚ ਸੱਚਖੰਡ ਵਿੱਚ ਉਡਾਰੀ ਲਿਜਾ ਕੇ ਆਪਣੇ ਚਰਨਾਂ ਵਿੱਚ ਬਿਠਾਉਣ ਵਾਲਾ ਹੈ, ਲੋਕ ਤੇ ਪਰਲੋਕ ਦਾ ਮਾਲਕ ਹੈ, ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ। ਭਾਈ ਨੰਦ ਲਾਲ ਜੀ ਨੂੰ ਕਿਸੇ ਨੇ ਪੁੱਛਿਆ, ਉਹ ਗੁਰੂ ਗੋਬਿੰਦ ਦੇ ਬੜੇ ਗੁਣ ਗਾਉਣਾ ਹੈ, ਉਹ ਤੂੰ ਹਿੰਦੂ ਪਰਿਵਾਰ ਵਿੱਚ ਪੈਦਾ ਹੋ ਕੇ 33 ਕਰੋੜ ਦੇਵਤੇ ਛੱਡ ਕੇ ਗੁਰੂ ਗੋਬਿੰਦ ਸਿੰਘ ਦੇ ਬੜੇ ਗੁਣ ਗਾਉਣਾ ਹੈ? ਅਤੇ ਕਹਿੰਦਾ, ਦੇਵੀ ਦੇਵਤੇ ਤੇ ਇੱਥੋਂ ਦੇ ਰਾਜੇ ਨੇ, ਮੇਰਾ ਜਿਹੜਾ ਗੁਰੂ ਗੋਬਿੰਦ ਸਿੰਘ ਹੈ, ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਇਸ ਲੋਕ ਦਾ ਤੇ ਪਰਲੋਕ ਦਾ ਕੋਈ ਬਾਦਸ਼ਾਹ ਹੈ? ਲੋਕ ਤੇ ਪਰਲੋਕ ਵਿੱਚ ਬਾਂਹ ਫੜਨ ਵਾਲਾ ਕੋਈ ਰੂਹੇ ਜ਼ਮੀਨ ਤੇ ਹੈ? ਤੇ ਉਹ ਕੇਵਲ ਇੱਕ ਗੁਰੂ ਗੋਬਿੰਦ ਸਿੰਘ ਹੈ। ਉਹਦੇ ਤੋਂ ਲਹਿਦਾ ਕੋਈ ਬਾਂਹ ਫੜਨ ਦੇ ਸਮਰੱਥ ਨਹੀਂ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਨੇ, ਸ਼ਬਦ ਦੀ ਵਿਚਾਰ ਕਰੋ, ਵਿਚਾਰ ਇਹ ਹੀ ਦੱਸਦੀ ਹੈ, ਸਭਨਾ ਦੇ ਸਿਰ ਦਾ ਸਾਈਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਹੈ, ਉਹਦੀ ਸੇਵਾ ਕਰਨੀ ਹੈ, ਉਹਨੂੰ ਸੰਭਾਲਣਾ ਹੈ, ਉਹਨੂੰ ਹਿਰਦੇ ਵਿੱਚ ਵਸਾ ਕੇ ਰੱਖਣਾ ਹੈ।
ਸਭ ਜਗ ਆਪ ਉਪਾਇਓ ਨਾ,
ਉਸ ਅਕਾਲ ਪੁਰਖ ਨੇ ਨਿਰਗੁਣ ਸਰੂਪ ਵਿੱਚ ਸਾਰੇ ਹੀ ਜਗਤ ਨੂੰ ਉਪਾਇਆ ਹੈ। ਇੱਕ ਮੂਰਤੀਕਾਰ ਕਿੰਨੀਆਂ ਕੁ ਮੂਰਤਾਂ ਬਣਾ ਸਕਦਾ? ਮੰਨ ਲਓ ਮੈਨੂੰ ਚਿੱਤਰਕਾਰੀ ਆ ਗਈ, ਮੈਂ 2-4 ਰੂਪ ਚਿੱਤਰ ਦਿੱਤੇ, 5-7 ਰੂਪ ਚਿੱਤਰ ਦਿੱਤੇ, ਜੇ ਮੈਂ 100-150 ਰੂਪ ਚਿੱਤਰ ਵੀ ਦੇਵਾਂ ਤਾਂ ਉਹਨਾਂ 'ਚੋਂ ਕਈ ਚਿੱਤਰ ਰਲ ਜਾਣੇ ਨੇ। ਏਡਾ ਵੱਡਾ ਕਾਰੀਗਰ ਹੈ, ਚਿੱਤਰਕਾਰ ਹੈ, ਤੁਸੀਂ ਆ ਮੂਰਤੀਕਾਰ ਵੇਖੋ, ਉਹਨਾਂ ਕਈ ਕਈ ਕਾਮੇ ਰੱਖੇ ਨੇ, ਮੂਰਤੀਆਂ ਬਣਾਉਣ ਵਾਲੇ, ਚਿੱਤਰਕਾਰੀ ਕਰਨ ਵਾਲੇ, ਪਰ ਐਸਾ ਕਾਰੀਗਰ ਹੈ, ਲੱਖਾਂ ਮੂਰਤਾਂ ਬ੍ਰਹਿਮੰਡ 'ਤੇ ਬਣਾਈਆਂ, ਕੋਈ ਕਿਸੇ ਨਾਲ ਨਹੀਂ ਰਲ ਦਿੰਦਾ, ਕੋਈ ਭਾਂਡਾ ਕਿਸੇ ਨਾਲ ਨਹੀਂ ਰਲਦਾ। ਮਿੱਟੀ ਇੱਕ ਲਾਈ ਹੈ ਉਸਨੇ, ਪਰ ਭਾਂਡਾ ਕੋਈ ਰਲਦਾ ਹੀ ਨਹੀਂ ਕਿਸੇ ਨਾਲ। ਜਿਹੜੇ ਜੁੜਵੇਂ ਵੀ ਹੁੰਦੇ ਨਾ, ਮਾਤਾ ਪਿਤਾ, ਉਹਨਾਂ ਦਾ ਵੀ ਅੰਤਰ ਲੱਭ ਰਹਿੰਦੇ, ਥੋੜ੍ਹਾ ਬਹੁਤਾ ਅੰਤਰ ਚਿਹਰੇ ਮੋਹਰੇ ਵਿੱਚ ਹੁੰਦਾ, ਮੂਰਤ ਰਲਣੀ ਨਹੀਂ ਦਿੰਦਾ, ਐਸੀਆਂ ਬਣਾਉਂਦਾ। ਐਸਾ ਚਿੱਤਰਕਾਰ ਹੈ, ਸਾਰੇ ਹੀ ਜਗਤ ਨੂੰ ਪੈਦਾ ਕਰਦਾ, ਫਿਰ ਉਹਨੇ ਕੋਈ ਅੱਗੇ ਕਾਮਾਂ ਨਹੀਂ ਰੱਖਿਆ, ਬਸ ਇੱਕ ਸ਼ਬਦ ਹੋਇਆ, ਦਿਲ ਕੀਤਾ ਹੈ ਅਤੇ ਦੁਨੀਆ ਵਸ ਜਾਂਦੀ ਹੈ। ਇੱਕ ਇੱਛਾ ਪੈਦਾ ਹੋਈ ਵੀ ਖਲਾਰਾ ਵੱਧ ਜਾਵੇ, ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ, ਜਬ ਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹੇ ਤਰ ਸਭ ਹੂੰ। ਬਸ ਇੱਛਾ ਹੋਈ ਤੇ ਖਲਾਰਾ ਵੱਧ ਗਿਆ। ਇੱਕ ਬਚਨ ਹੋਇਆ, ਹਰਣ ਭਰਨ ਜਾਂਕਾ ਨੇਤਰ ਭੋਰ, ਸਭ ਨੂੰ ਮਿੱਟੀ ਕਰਕੇ ਸੁੱਟ ਦਿੰਦਾ ਹੈ ਤੂੰ, ਐਸਾ ਤੂੰ ਰਚਣਹਾਰ ਜਗਤ ਦਾ ਹੈ।
ਆਵਣ ਜਾਨ ਸੰਸਾਰਾ,
ਔਰ ਜਿੰਨੇ ਵੀ ਪੈਦਾ ਹੋ ਰਹੇ ਨੇ, ਕੋਈ ਮਾਈਕਾ ਲਾਲ ਇਹ ਦਾਵਾ ਨਾ ਕਰੇ ਵੀ ਮੈਂ ਰਹਿ ਸਕਦਾ ਦੁਨੀਆ 'ਤੇ। ਮਹਾਰਾਜ ਕਹਿੰਦੇ ਨੇ, ਜੋ ਵੀ ਦੁਨੀਆ 'ਤੇ ਆਇਆ ਹੈ ਉਹਨੇ ਖੇਡ ਹੀ ਐਸੀ ਬਣਾਈ ਹੈ, ਭਾਂਡੇ ਬਣਾਈ ਜਾਂਦਾ ਅਤੇ ਭਾਂਡੇ ਭੰਨੀ ਜਾਂਦਾ, ਘੜੇ ਬਣਾਈ ਜਾਂਦਾ ਅਤੇ ਤਰੇੜਾਂ ਲਈ ਆਉਂਦਾ, ਕੋਈ ਤੁਰਿਆ ਆਉਂਦਾ ਜੰਕਸ਼ਨ ਦੀਆਂ ਗੱਡੀਆਂ ਵਾਂਗੂ, ਕੋਈ ਮੁੜਿਆ ਜਾਂਦਾ ਹੈ, ਰਹਿਣ ਵਾਲਾ ਇੱਥੇ ਕੋਈ ਨਹੀਂ, ਨਾ ਕੋਈ ਦੇਵੀ ਰਹੇਗੀ, ਨਾ ਕੋਈ ਦੇਵਤਾ, ਨਾ ਕੋਈ ਪੀਰ, ਨਾ ਕੋਈ ਪੈਗੰਬਰ, ਨਾ ਕੋਈ ਸੰਤ, ਨਾ ਕੋਈ ਸਾਕਤ, ਨਾ ਆਕਾਸ਼, ਨਾ ਪਾਤਾਲ, ਸਾਰੇ ਹੀ ਆਉਣ ਜਾਣ ਵਿੱਚ ਲੱਗੇ ਹਨ।
ਮਾਇਆ ਮੋਹ ਖੁਆਏ ਹਨ, ਮਰ ਜੰਮੈ ਵਾਰੋ ਵਾਰਾ।
ਇਉਂ ਹੈ, ਆਉਣਾ ਜਾਣਾ ਉਹਨਾਂ ਦਾ ਹੈ ਜਿਹੜੇ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਨੇ। ਅੱਗੇ ਆਪਾਂ ਜ਼ਿਕਰ ਕਰਾਂਗੇ ਸ਼ਬਦ ਵਿੱਚ, ਜਿਹੜੇ ਮਾਇਆ ਦੇ ਮੋਹ ਵਿੱਚ ਨੇ ਉਹਨਾਂ ਨੂੰ ਜਮ ਖੁਆਰ ਕਰਦਾ ਹੈ, ਉਹ ਜਨਮਾਂ ਦੀ ਮਾਰ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ, ਔਰ ਵਾਰੋ ਵਾਰ ਖੂਹ ਦੀਆਂ ਟਿੰਡਾਂ ਵਾਂਗੂ ਆਉਣਾ ਪੈਂਦਾ ਹੈ, ਕਿਉਂਕਿ ਮਾਇਆ ਦੀ ਪਕੜ ਹੈ। ਜੇ ਤਾਂ ਖਸਮ ਦੀ ਪਕੜ ਬਣ ਗਈ ਅਤੇ ਫਿਰ ਜਦੋਂ ਇੱਥੋਂ ਜਾਂਦਾ ਤਾਂ ਉਹਦੇ ਚਰਨਾਂ 'ਚ ਹੀ ਬਹਿ ਜਾਂਦਾ, ਉਹ ਜਾਣ ਲੱਗਿਆਂ ਪਕੜ ਦੁਨੀਆ ਦੀ ਰਹਿ ਗਈ ਵੀ ਕਦੇ ਕੋਠੀ ਇਦੋਂ ਵੱਡੀ ਪਾਈ ਹੁੰਦੀ ਤਾਂ ਗੱਲ ਬਣ ਜਾਂਦੀ। ਇੱਕ ਨਿਆਣਾ ਦੇ ਨੌਕਰੀ ਲਵਾ ਲਿਆ, ਕਦੇ ਦੂਜਾ ਵੀ IPS ਬਣ ਜਾਂਦਾ ਤਾਂ ਗੱਲ ਬਣ ਜਾਂਦੀ। ਲੋਕ ਪੋਤਰੇ ਖਿਡਾਉਂਦੇ ਨੇ, ਸਾਨੂੰ ਪੋਤਰਾ ਖਿਡਾਉਣ ਦਾ ਮੌਕਾ ਨਹੀਂ ਮਿਲਿਆ, ਕਿਤੇ ਰੱਬਾ ਝੋਲੀ ਭਰ ਦਿੰਦਾ, ਗੱਲ ਬਣ ਜਾਂਦੀ। ਮਹਿਲ ਮਾੜੀਆਂ ਦੇ ਮਾਲਕ ਬਣ ਜਾਂਦੇ ਆ ਜੋ ਕੁਲੀਆਂ 'ਚ। ਹਾਂ, ਪਕੜ ਰਹਿ ਗਈ ਦੁਨੀਆ ਦੇ ਪਦਾਰਥਾਂ ਦੀ, ਅਤੇ ਜਿੱਥੇ ਪਕੜ ਹੋਵੇ ਫਿਰ ਰੱਬ ਉੱਥੇ ਹੀ ਬਿਠਾ ਦਿੰਦਾ। ਜੇ ਪਕੜ ਨਾਨਕ ਨਿਰੰਕਾਰੀ ਦੇ ਚਰਨਾਂ ਦੀ ਹੁੰਦੀ ਤਾਂ ਬਾਬੇ ਬਾਲੇ ਮਰਦਾਨੇ ਵਾਂਗੂ ਚਰਨਾਂ 'ਚ ਬਿਠਾ ਲੈਂਦਾ, ਭਾਈ ਨੰਦ ਲਾਲ ਵਾਂਗੂ, ਭਾਈ ਡੱਲੇ ਵਾਂਗੂ ਚਰਨਾਂ 'ਚ ਜਗ੍ਹਾ ਦੇ ਦਿੰਦਾ। ਪਕੜ ਦੁਨੀਆ ਦੀ ਸੀ, ਮਾਇਆ ਦੀ ਪਕੜ ਸੀ, ਜਿੱਥੇ ਪ੍ਰੇਮ ਲੱਗਾ ਸੀ ਉੱਥੇ ਹੀ ਸੁੱਟ ਦਿੰਦਾ ਹੈ 84 ਵਿੱਚ।
ਮਰ ਜੰਮੈ ਵਾਰੋ ਵਾਰਾ ਵਧੇ ਬੇਕਾਰਾ।
ਔਰ ਇੱਕ ਹੋਰ ਗੱਲ ਹੈ, ਜਦੋਂ ਕੋਈ ਇੱਛਾ ਰਹਿ ਗਈ ਤਾਂ ਫਿਰ ਦੁਨੀਆ 'ਤੇ ਘੱਲ ਦਿੱਤਾ ਗਿਆ, ਫਿਰ ਵਿਕਾਰ ਕੀਤੇ, ਫਿਰ ਪਾਪ ਕੀਤੇ, ਉਹ ਭਾਰ ਹੋਰ ਵੱਧਦਾ ਗਿਆ। ਜਨਮ ਦਰ ਜਨਮ, ਕਰਮ ਦਰ ਕਰਮ, ਪਾਪ ਵੱਧਦੇ ਗਏ, ਵਿਕਾਰ ਵੱਧਦੇ ਗਏ, ਵਿਕਾਰਾਂ ਦੇ ਵਿੱਚ ਡੁੱਬਦਾ ਗਿਆ ਹੈ। ਕਾਰਨ ਕੀ ਬਣਿਆ ਹੈ?
ਗਿਆਨ ਵਿਹੂਣੀ ਮੁੱਠੀ।
ਜੇ ਤੇ ਹੁੰਦਾ ਗਿਆਨ ਤੇ ਫਿਰ ਸੰਸਾਰ ਨਾਲ ਪ੍ਰੇਮ ਨਾ ਪਾਉਂਦਾ, ਨਿਰੰਕਾਰ ਨਾਲ ਪਾਉਂਦਾ। ਨਿਰੰਕਾਰ ਰਹਿਣ ਵਾਲਾ ਹੈ ਤੇ ਸੰਸਾਰ ਨਿਮਖ ਵਿੱਚ ਗਰਕੇਗਾ। ਬਿਨ ਸੁਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਨੀਐ। ਲੱਖ ਸੁਖ ਮਾਣਦਾ ਹੈ, ਇੱਕ ਦਿਨ ਬਿਨਸਣੇ ਨੇ, ਇੱਕ ਦਿਨ ਖਤਮ ਹੋਣੇ ਨੇ। ਜੇ ਤੇ ਗਿਆਨ ਸਮਝ ਆ ਜਾਵੇ ਤੇ ਇਹਨਾਂ ਪਦਾਰਥਾਂ ਨੂੰ ਜੀਵਨ ਬਤੀਤ ਕਰਨ ਲਈ ਵਰਤੇ ਨਾ ਕਿ ਇਹਨਾਂ ਨੂੰ ਮੰਜ਼ਿਲ ਸਮਝ ਲਵੇ। ਮੰਜ਼ਿਲ ਗੁਰੂ ਨਾਨਕ ਹੈ, ਮੰਜ਼ਿਲ ਨਾਨਕ ਨਿਰੰਕਾਰੀ ਹੈ, ਜਿਹੜਾ ਸਦਾ ਥਿਰ ਰਹਿਣ ਵਾਲਾ ਹੈ। ਮਹਾਰਾਜ ਕਹਿੰਦੇ ਗਿਆਨ ਨਹੀਂ ਸੀ, ਹੱਥ ਵਿੱਚ ਉਹ ਵਸਤੂ ਫੜ ਲਈ ਜਿਹਨੇ ਮਿੱਟੀ ਹੋਣਾ ਹੈ। ਕੱਚ ਦਾ ਹੀ ਵਪਾਰ ਕਰਦਿਆਂ ਉਮਰ ਕੱਢ ਲਈ, ਹੀਰਾ ਗਵਾ ਬੈਠਾ, ਕਿਉਂਕਿ ਹੀਰੇ ਦਾ ਮੁੱਲ ਹੀ ਪਤਾ ਨਹੀਂ ਸੀ, ਗਿਆਨ ਹੀ ਨਹੀਂ ਸੀ ਗੁਰੂ ਨਾਨਕ ਦੀਆਂ ਬਰਕਤਾਂ ਦਾ, ਤਾਕਤਾਂ ਦਾ।
ਬਿਨ ਸਬਦੈ ਪਿਰ ਨਾ ਪਾਇਓ ਜਨਮ ਗਵਾਇਓ।
ਵੇਖੋ ਜੀ, ਜਦੋਂ ਸ਼ਬਦ ਦੀ ਵਿਚਾਰਨਾ ਕੀਤੀ, ਸ਼ਬਦ ਕੀ ਹੈ? ਰੱਬ ਨੂੰ ਆਵਾਜ਼ਾਂ ਮਾਰਨੀਆਂ, ਰੱਬ ਦੇ ਗੁਣ ਗਾਉਣੇ, ਅਤੇ ਆਵਾਜ਼ ਮਾਰੀ ਨਹੀਂ ਤਾਂ ਰੱਬ ਬੂਹਾ ਕਿੱਦਾਂ ਖੋਲ੍ਹੇ? ਕਿਸੇ ਨੂੰ ਆਵਾਜ਼ ਮਾਰੀ ਨਹੀਂ ਤਾਂ ਕੁੰਡਾ ਕਿੱਦਾਂ ਖੋਲ੍ਹੇ? ਨਿਤਨੇਮ ਕੀਤਾ ਹੀ ਨਹੀਂ ਤਾਂ ਦਰਵਾਜ਼ਾ ਕਿੱਦਾਂ ਖੋਲ੍ਹੇ? ਉਹ ਸ਼ਬਦ ਦੀ ਵਿਚਾਰ ਨਹੀਂ ਕੀਤੀ, ਬਾਣੀ ਨਹੀਂ ਪੜ੍ਹੀ, ਅਤੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਆਖਣ ਲੱਗੇ, ਜਿਹੜਾ ਜਨਮ ਸੀ ਉਹ ਵਿਅਰਥ ਹੀ ਗਵਾਉਣਾ ਕੀਤਾ ਹੈ, ਕਿਉਂਕਿ ਖਸਮ ਨਹੀਂ ਮਿਲਿਆ ਅਤੇ ਜਨਮ ਸਫਲਾ ਨਹੀਂ ਕਰ ਪਾਇਆ।
ਰੋਵੈ ਅਵਗਣਿਆਰੀ ਝੂਠੀ।
ਮਹਾਰਾਜ ਆਖਣ ਲੱਗੇ, ਸਮਾਂ ਆ ਜਾਂਦਾ ਹੈ, ਵਿਚਾਰ ਸ਼ਬਦ ਦੀ ਹੋਈ ਨਾ, ਖਸਮ ਖੁਸ਼ ਕੀਤਾ ਗਿਆ ਨਾ, ਅਤੇ ਜਿਵੇਂ ਕੋਈ ਛੁੱਟੜ ਇਸਤਰੀ ਜਿਹਦਾ ਖਸਮ ਮਿਲੇ ਹੀ ਨਾ, ਸਾਰਾ ਜੀਵਨ ਉਹ ਇਉਂ ਹੀ ਵੈਰਾਗ ਵਿੱਚ ਰੋਂਦੀ ਕੁਰਲਾਉਂਦੀ ਗਵਾ ਲੈਂਦੀ ਹੈ। ਪਰ ਜਦੋਂ ਸਮਾਂ ਸੀ ਜਵਾਨੀ ਵਿੱਚ ਵਿਆਹ ਕਰਵਾਉਣ ਦਾ, ਕੋਈ ਬੱਚੀ ਵਿਆਹ ਨਾ ਕਰਾਵੇ ਅਤੇ ਬੁਢਾਪੇ ਜਾਖੇ ਹੁਣ ਮੈਂ ਖਸਮ ਕਰ ਲਵਾਂ, ਗੱਲ ਨਹੀਂ ਬਣਦੀ। ਜਨਮ ਵਿਅਰਥ ਗਵਾ ਲਿਆ, ਮਾਲਾ ਫੇਰੀ ਨਾ, ਬੰਦਗੀ ਕੀਤੀ ਨਾ, ਮਾਇਆ ਦੇ ਮੋਹ ਵਿੱਚ ਠੱਗੀ ਗਈ, ਖਸਮ ਰਿਝਾਇਆ ਹੀ ਨਾ ਗਿਆ, ਮੁੱਠੀ ਗਈ, ਠੱਗੀ ਗਈ, ਝੂਠ ਦੇ ਵਪਾਰ ਵਿੱਚ ਜੀਵਨ ਬਤੀਤ ਕੀਤਾ।
ਬਿਨ ਸਬਦੈ ਪਿਰ ਨਾ ਪਾਇਓ ਜਨਮ ਗਵਾਇਓ, ਰੋਵੈ ਅਵਗਣਿਆਰੀ ਝੂਠੀ।
ਪਾਤਸ਼ਾਹ ਆਖਣ ਲੱਗੇ, ਸ਼ਬਦ ਤੋਂ ਬਿਨਾਂ ਪਿਰ ਦੀ ਪ੍ਰਾਪਤੀ ਨਹੀਂ ਹੋਵੇਗੀ। ਸ਼ਬਦ ਪੜ੍ਹੋਗੇ ਤੇ ਗੁਣਾ ਸਹਿਤ ਹੋਵੋਗੇ, ਸੱਚ ਬੋਲੋਗੇ, ਸੰਤੋਖ ਰੱਖੋਗੇ, ਤੁਹਾਡੇ 'ਚ ਦਇਆ ਆਵੇਗੀ, ਧਰਮ ਵਿੱਚ ਪਰਪੱਕ ਹੋਵੋਗੇ। ਵਿਚਾਰ ਨਹੀਂ ਕੀਤੀ ਅਤੇ ਜਦੋਂ ਗੁਣ ਨਾ ਆਏ, ਖਸਮ ਨੇ ਕੁੰਡਾ ਨਾ ਖੋਲ੍ਹਿਆ, ਅਤੇ ਜਦੋਂ ਖਸਮ ਵਾਲੀ ਨਾ ਹੋਈ ਤਾਂ ਰੋਂਦਿਆਂ ਹੀ ਉਮਰ ਲੰਘਣੀ ਹੈ ਨਾ। ਜਦੋਂ ਖਸਮ ਹੀ ਨਹੀਂ ਤਾਂ ਫਿਰ ਪੇਕੇ ਵੀ ਉਹ ਮਾਣ ਨਹੀਂ ਦਿੰਦੇ। ਖਸਮ ਸਿਰ 'ਤੇ ਹੈ ਅਤੇ ਪੇਕੇ ਸਹੁਰੇ ਕੀ ਸਾਰੇ ਹੀ ਅਦਬ ਕਰਦੇ ਨੇ। ਖਸਮ ਨਹੀਂ, ਚਿੱਚਰ ਵਸਿਆ ਕੰਤ ਘਰ ਤਾਂ ਜੀਓ ਜੀਓ ਸਬਕ ਹਾਥ, ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛਿਆ ਤੇਰੀ ਬਾਤ। ਖਸਮ ਸਿਰ 'ਤੇ ਤਾਂ ਸਾਰੇ ਹੀ ਹੱਥ ਜੋੜਦੇ ਨੇ, ਖਸਮ ਨਾ ਰਿਹਾ ਤਾਂ ਨਜ਼ਰ ਹੀ ਬਦਲ ਗਈ ਲੋਕਾਂ ਦੀ, ਡਰ ਹੀ ਮੁੱਕ ਗਿਆ ਲੋਕਾਂ ਦਾ, ਅਤੇ ਫਿਰ ਰੋਣਾ ਹੀ ਰਹਿ ਗਿਆ ਨਾ ਪੱਲੇ, ਰੋਣਾ ਹੀ ਰਹਿ ਗਿਆ। ਜਿਹੜਾ ਮਰਜ਼ੀ ਪਟੋਕੀ ਮਾਰ ਜਾਵੇ, ਬੁਰਾ ਭਲਾ ਕਹਿ ਜਾਵੇ, ਜਨਮਾਂ ਜਨਮਾਂ ਦੀ ਮਾਰ ਵਿੱਚ ਪੈ ਗਏ, ਕਿਉਂਕਿ ਖਸਮ ਨਹੀਂ ਰਿਝਾਇਆ ਗਿਆ, झूठी होई है दरगाह विच खसम नूं खुश नहीं कर पाई।
फिर जग जीवन किसनो रोई है रोवै कंत विसारे।
अच्छा जिन्ना ने अकाल पुरख खसम नूं पा लिया कहिंदे असीं नहीं रोणा, वो असीं ते वस गए हां, असीं ते सुहागणा हां। महापुरश बाबा कबीर फरीद जी वर्गे कहिंदे असीं कादा रोणा है, साडा खसम ते सदा रहण वाला है। रोवो ते ओ जिन्हां दे खसम छड के जांदे ने, साडा खसम ते सदा रहण वाला है। ते जदों साडा खसम असीं पा लिया है जो जगत नूं जीवन बख्शण वाला है, औगण वारियां ने रोणा ते रोई जाओ। जिन्हां नूं कंत भुल गया है, जिन्हां नूं खसम ने विसार दिता, रोई जाओ भाई, असीं ते सुहागणा हां ते सुहागण नूं रोण दी लोड़ की है।
सब जग आप उपाए ओन आवन जान संसारे।
कहिंदे जी कौन है तुहाडा खसम? कहिंदे जिन्ने ये रचना रची हुई है, जिन्ने ये संसार नूं आवागौण दे चक्करां विच पाया होया है, जिन्हें 84 लाख जून दे चित्र बनाए हुए ने, कोई आ गया कोई चले गया, वो खसम आप थिर रहिंदा है। असीं उहदी प्राप्ति कीती है जो जगत दे जीवन दा आधार है।
सो पिर सच्चा सद ही साचा है, ना ओह मरे ना जाए।
अच्छा जी सारी दुनिया आउंदी जांदी है ते तुहाडा खसम? गुरु अमरदास कहिंदे साडे गुरु नानक साहिब सदा ही रहण वाले ने, सदा ही भावें चोला छड गए पर निर्गुण स्वरूप विच ओह पिर साडा रहिंदा है। वो कौन है? आद सच जुगाद सच है भी सच, नानक होसी भी। असीं नहीं सी ते मौजूद है, असीं आ गए ते मौजूद है, ना ही रहे ਉਹ ਫਿਰ ਸਦਾ ਹੀ ਸੱਚਾ ਹੈ, ਉਹ ਮਰਦਾ ਨਹੀਂ, ਉਹ ਆਉਂਦਾ ਜਾਂਦਾ ਨਹੀਂ ਹੈ।
ਭੁੱਲੀ ਫਿਰੈ ਧਨ ਇਹ ਆਣੀਆਂ, ਰੰਡ ਬੈਠੀ ਦੂਜੇ ਭਾਏ।
ਅੱਛਾ ਅਸੀਂ ਤੇ ਕਹਿੰਦੇ ਖਸਮ ਵਾਲੇ ਹੋ ਗਏ, ਗੁਰੂ ਦੀ ਵਿਚਾਰ ਕਰਕੇ ਸ਼ਬਦ ਦਾ ਸਿਮਰਨ ਅਭਿਆਸ ਕਰਕੇ ਖਸਮ ਪਾ ਲਿਆ, ਅਤੇ ਜਿਹੜੇ ਔਗਣੇ ਆ ਰਹੇ ਸੀ ਜਿਨ੍ਹਾਂ ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਅਤੇ ਛੁੱਟੜ ਬੀਬੀ ਨੂੰ ਰੰਡੀ ਵੀ ਕਹਿ ਦਿੰਦੇ ਨੇ, ਵਿਧਵਾ ਨੂੰ ਰੰਡੀ ਵੀ ਕਹਿ ਦਿੰਦੇ ਨੇ, ਰੰਡੀਆਂ ਬੈਠੀਆਂ ਰੋਂਦੀਆਂ ਨੇ, ਅਤੇ ਜਿਹੜੇ ਸਤਪੁਰਸ਼ ਨੇ ਜਿਨ੍ਹਾਂ ਖਸਮ ਪਾ ਲਿਆ ਹੈ ਉਹਨਾਂ ਨੂੰ ਸਦਾ ਹੀ ਆਨੰਦ ਅਤੇ ਖੁਸ਼ੀਆਂ ਖੇੜੇ ਹਨ।
ਰੰਡ ਬੈਠੀ ਦੂਜੇ ਭਾਏ, ਮਾਇਆ ਮੋਹੇ ਦੁੱਖ ਪਾਏ, ਆਵ ਘਟੈ ਤਨ ਸ਼ੀਜੈ।
ਜਿਹੜੀ ਉਹ ਬੀਬੀ ਵਿਧਵਾ ਸੀ ਰੰਡ ਸੀ, ਹੁਣ ਸਮਾਂ ਇੱਥੋਂ ਲੰਘ ਗਿਆ ਹੈ, ਸੇਵਾ ਸਿਮਰਨ ਹੋਇਆ ਨਹੀਂ, ਚੌਂਕੜਾ ਵੱਜਾ ਨਹੀਂ, ਸਰੀਰ ਛਿੱਜਣ ਲੱਗ ਪਿਆ, ਜ਼ਰਾ ਰੋਗ ਬੁਢਾਪਾ ਹੈ ਵੀ ਹੋ ਗਿਆ ਹੈ, ਹੁਣ ਨਾ ਚੌਂਕੜਾ ਮਾਰਨ ਦੀ ਬਰਕਤ, ਗੋਡੇ ਦੁਖਦੇ ਨੇ, ਸਿਮਰਨ ਕਰਨਾ ਤੇ ਦੂਰ, ਵਾਹਿਗੁਰੂ ਕਹਿਣਾ ਤੇ ਦੂਰ, ਹੁਣ ਤੇ ਕਿਤੇ ਪਾਣੀ ਮੰਗਣਾ ਹੋਵੇ ਤੇ ਪੋਤਰਿਆਂ ਤੋਂ ਉਹ ਨਹੀਂ ਮੰਗਿਆ ਜਾਂਦਾ, ਉਹ ਵੀ ਅੱਧੀ ਆਵਾਜ਼ ਨਿਕਲਦੀ ਹੈ, ਸਰੀਰ ਖੁਰ ਰਿਹਾ ਹੈ। ਸਮਾਂ ਲੰਘ ਗਿਆ ਖਸਮ ਨਾਲ ਵਿਆਹ ਕਰਵਾਉਣ ਦਾ, ਪਾਤਸ਼ਾਹ ਆਖਣ ਲੱਗੇ ਆਵ ਘਟੈ ਤਨ ਸ਼ੀਜੈ, ਉਮਰ ਘਟਣ ਲੱਗ ਪਈ ਹੈ, ਹੁਣ ਸਮਾਂ ਹੱਥੋਂ ਨਿਕਲ ਗਿਆ ਹੈ, ਹੁਣ ਪਛਤਾਵਾ ਰਹਿ ਗਿਆ ਹੈ, ਤੇ ਬੈਠੀ ਰੋਂਦੀ ਕੁਰਲਾਉਂਦੀ ਪਛਤਾਵਾ ਕਰਦੀ ਹੈ ਵੀ ਜਦੋਂ ਤੇ ਵੇੜਾ ਸੀ ਬੇੜਾ ਬੰਨਿਆ ਨਾ ਗਿਆ, ਹੁਣ ਸਮੁੰਦਰ ਉਛਲਿਆ ਹੈ, ਹੁਣ ਬੇੜਾ ਕਿੱਦਾਂ ਬੰਨਾ ਮੈਂ?
ਜੋ ਕਿਛ ਆਇਆ ਸਭ ਕਿਛ ਜਾਸੀ, ਦੁੱਖ ਲਾਗਾ ਭਾਏ ਦੂਜੈ।
ਇੱਕ ਗੱਲ ਯਾਦ ਰੱਖਿਓ, ਸਰੀਰ ਛਿੱਜ ਰਿਹਾ ਹੈ, ਤੁਸੀਂ ਵੇਖਿਆ ਹੋਣਾ ਜਿਹੜੇ ਜਵਾਨੀ 'ਚ 6.5 ਫੁੱਟ ਸੀ, ਕੁੱਬ ਪੈ ਗਿਆ, ਬੁਢਾਪੇ ਵਿੱਚ 5.5 ਹੀ ਰਹਿ ਜਾਂਦੇ ਨੇ, ਸਰੀਰ ਖੁਰਦਾ ਹੈ, ਅਤੇ ਖੁਰਨ ਦਾ ਮਤਲਬ ਹੈ ਵੀ ਇਹ ਜਾਣਾ ਪੈਣਾ ਹੈ, ਹੁਣ ਉਮਰ ਘੱਟ ਰਹੀ ਹੈ, ਹੁਣ ਦੁਨੀਆ ਤੋਂ ਜਾਣਾ ਪੈਣਾ ਹੈ। ਜੋ ਕਿਛ ਆਇਆ ਸਭ ਕਿਛ ਜਾਸੀ, ਜੋ ਵੀ ਦੁਨੀਆ 'ਤੇ ਆਇਆ ਹੈ, ਰਹਿਣ ਨਾ ਪਾਵੇ ਸੁਰ ਨਰ ਦੇਵਾ, ਕੋਈ ਰਹਿ ਨਹੀਂ ਪਾਵੇਗਾ, ਹਰ ਇੱਕ ਨੂੰ ਜਾਣਾ ਪੈਣਾ ਹੈ, ਦੁੱਖ ਲਾਗਾ ਭਾਏ ਦੂਜੇ। ਪਰ ਜਿਹੜੇ 'ਤੇ ਆਏ ਅਤੇ ਭਾਓ ਅਤੇ ਪ੍ਰੇਮ ਗੁਰੂ ਨਾਨਕ ਦੇ ਨਾਲ ਪੈ ਗਿਆ, ਉਹ ਆਨੰਦ ਵਿੱਚ ਨੇ, ਔਰ ਗੁਰੂ ਨਾਨਕ ਦੇ ਨਾਂ ਵਿੱਚ ਏਡਾ ਆਨੰਦ ਜੇ ਵੀ ਬੰਦ ਬੰਦ ਭਾਈ ਮਨੀ ਸਿੰਘ ਦਾ ਕੱਟਿਆ ਜਾ ਰਿਹਾ ਹੈ, ਪਰ ਜ਼ੁਬਾਨ ਤੋਂ ਸੀ ਨਹੀਂ ਨਿਕਲੀ, ਜ਼ੁਬਾਨ ਤੋਂ ਜਬਜੀ ਨਿਕਲਦੀ ਹੈ, ਐਸਾ ਆਨੰਦ ਹੈ, ਚਰਖੜੀਆਂ 'ਤੇ ਵੀ ਰਹਿੰਦਾ ਹੈ। ਮਹਾਰਾਜ ਕਹਿੰਦੇ ਉਹ 'ਤੇ ਆਨੰਦ ਵਿੱਚ ਰਹੀਆਂ, ਤੇ ਜਿਨ੍ਹਾਂ ਨੇ ਆਵਾਗਮਨ ਦੇ ਵਿੱਚ ਖਸਮ ਨੂੰ ਭੁਲਾ ਲਿਆ, ਦੂਜੇ ਭਾਏ ਬੈਠੀਆਂ ਸਨ, ਮਹਾਰਾਜ ਆਖਣ ਲੱਗੇ ਦੁੱਖ ਵਿੱਚ ਸੜਦੀਆਂ ਨੇ ਜਲਦੀਆਂ ਨੇ, ਸੂਲੀ ਤੇ ਦੁੱਖ ਹੋਣਾ ਹੀ ਹੈ, ਅੱਗੋਂ ਪਿੱਛੋਂ ਵੀ ਚਿੰਤਾ ਦੇ ਰੋਗ ਵਿੱਚ ਗ੍ਰਸੀਆਂ ਹੋਈਆਂ ਹਨ।
ਜਮਕਾਲ ਨਾ ਸੂਝੈ ਮਾਇਆ ਜਗ ਲੂਝੈ, ਲੱਭ ਲੋਭ ਚਿਤ ਲਾਏ।
ਹੁਣ ਹੋਇਆ ਕੀ ਹੈ, ਠੱਗੇ ਕਾਹਦੇ ਨਾਲ ਗਏ ਨੇ ਮਾਇਆ ਦੇ ਮੋਹ ਵਿੱਚ। ਮਾਇਆ ਇਕੱਲੇ ਨੋਟਾਂ ਨੂੰ ਨਹੀਂ ਕਿਹਾ, ਭੁਲੇਖਾ ਨਾ ਖਾ ਜਿਓ ਵੀ ਡਾਲਰਾਂ ਨੂੰ ਹੀ ਮਾਇਆ ਆਖਿਆ ਹੈ। ਮਾਇਆ ਕੀ ਹੈ? ਗੁਰੂ ਦਾ ਪਿਆਰਾ ਰੋਜ਼ ਗੁਰੂ ਨਾਨਕ ਗੁਰੂ ਰਾਮਦਾਸ ਦੇ ਦਰ 'ਤੇ ਆਉਂਦਾ ਸੀ, ਅਤੇ ਜਿੱਦਣ ਦਾ ਵਿਆਹ ਹੋਇਆ ਨਾ, ਨਵੀਂ ਘਰ ਵਿੱਚ ਬੀਬੀ ਆਈ ਹੈ, ਮੋਹ ਬੀਬੀ ਨਾਲ ਪੈ ਗਿਆ ਅਤੇ ਗੁਰੂ ਨਾਨਕ ਦਾ ਦਰ ਹੀ ਭੁੱਲ ਗਿਆ। ਉਹ ਮੇਰੀ ਭੈਣ, ਉਹ ਬੀਬੀ, ਉਹ ਮਾਈ ਰੋਜ਼ ਗੁਰੂ ਘਰ ਸੇਵਾ ਕਰਦੀ ਸੀ, ਜਦੋਂ ਦਾ ਵਿਆਹ ਹੋ ਗਿਆ ਜਵਾਨੀ ਦਾ ਨਸ਼ਾ ਐਸਾ, ਗੁਰੂ ਨਾਨਕ ਦਾ ਦਰ ਦੂਰ ਹੋ ਗਿਆ ਹੈ। ਇਹ ਗ੍ਰਸਤ ਦਾ ਜਿਹੜਾ ਬੰਧਨ ਪਿਆ ਇਹ ਵੀ ਮਾਇਆ ਬਣ ਗਈ। ਜੇ ਤੇ ਬਾਪੂ ਨਾਨਕ ਚੇਤੇ ਰਹਿੰਦਾ ਤੇ ਫਿਰ ਇਹ ਮਾਇਆ ਨਹੀਂ ਸੀ। ਇੱਕ ਦੀ ਲਾਟਰੀ ਨਿਕਲ ਆਈ, ਸਾਰੀ ਦਿਹਾੜੀ ਪੈਸੇ ਗਿਣਨੋਂ ਹੀ ਨਹੀਂ ਹਟਦਾ। ਜਦੋਂ ਗਰੀਬ ਸੀ, ਕੁੱਲੀ ਵਾਲਾ ਸੀ, ਗੁਰੂ ਨਾਨਕ ਚੇਤੇ ਸੀ, ਲਾਟਰੀ ਲੱਗ ਗਈ, ਪੈਸੇ ਗਿਣਨੋਂ ਹੀ ਨਹੀਂ ਹਟਦਾ, ਥਾਈਆਂ ਹੀ ਗਿਣੀ ਜਾਂਦਾ। ਇਹ ਗੁਰੂ ਨਾਨਕ ਦਾ ਦਰ ਦੂਰ ਰਹਿ ਗਿਆ, ਇਹ ਜਿਹੜੇ ਡਾਲਰ ਨੇ ਇਹ ਮਾਇਆ ਬਣ ਗਏ। ਸਿੱਧੀ ਦੀ ਸਪਸ਼ਟ ਗੱਲ ਸਮਝ ਲਓ, ਤੁਹਾਡੇ ਅਤੇ ਗੁਰੂ ਨਾਨਕ ਦੇ ਦਰਮਿਆਨ ਜਿਹੜੀ ਵੀ ਕੰਧ ਬਣ ਗਈ, ਜਿੰਨੇ ਵੀ ਤੁਹਾਨੂੰ ਗੁਰੂ ਨਾਨਕ ਦੇ ਦਰ ਤੋਂ ਦੂਰ ਕਰ ਦਿੱਤਾ, ਗੁਰੂ ਨਾਨਕ ਦਾ ਦਰ ਭੁਲਾ ਦਿੱਤਾ, ਉਹ ਮਾਇਆ ਹੈ। ਉਹ ਹੁਣ ਮਾਇਆ ਕਿਸੇ ਪ੍ਰਕਾਰ ਦੀ ਵੀ ਹੋ ਸਕਦੀ ਹੈ। ਮੈਨੂੰ ਤਾਂ ਆਪਣੇ ਔਗਣਾਂ ਦਾ ਪਤਾ ਵੀ ਮੈਂ ਕਿਉਂ ਦੂਰ ਹਾਂ, ਤੁਹਾਨੂੰ ਤੁਹਾਡਾ ਪਤਾ ਹੋਵੇਗਾ। ਹਰ ਉਹ ਵਸਤੂ ਮਾਇਆ ਹੈ ਜਿਹੜੀ ਤੈਨੂੰ ਗੁਰੂ ਨਾਨਕ ਦੇ ਦਰ ਤੋਂ ਦੂਰ ਕਰਦੀ ਹੈ। ਉਹੀ ਮੁੱਠੇ ਜਾਂਦੇ ਨੇ, ਉਹਨਾਂ ਦਾ ਫਿਰ ਹਸ਼ਰ ਕੀ ਹੁੰਦਾ ਹੈ? ਜਮਕਾਲ ਨਾ ਸੂਝੈ ਮਾਇਆ ਜਗ ਲੂਝੈ, ਉਹ ਮੌਤ ਨੂੰ ਭੁੱਲ ਜਾਂਦੇ ਨੇ, ਕੁਕਰਮਾਂ ਵਿੱਚ ਸਮਾਂ ਗੁਜ਼ਾਰਦੇ ਨੇ। ਇੱਕ ਗੱਲ ਦਾ ਖਿਆਲ ਰੱਖਿਓ, ਹੋਇਆ ਕੀ ਹੈ, ਮੋਹ ਮਾਇਆ 'ਚ ਚਿੱਤ ਲਾ ਕੇ ਮੌਤ ਭੁੱਲ ਗਿਆ, ਪਰਮਾਤਮਾ ਦੂਰ ਹੋ ਗਿਆ। ਲੁੱਜੇ ਦਾ ਮਤਲਬ ਹੈ ਝਗੜਾ, ਮੋਹ ਮਾਇਆ ਵਿੱਚ ਝਗੜੇ ਕਰਨ ਲੱਗ ਪਿਆ, ਇਸ ਸਮੇਂ ਨੂੰ ਵਿਅਰਥ ਗਵਾਉਣਾ ਕੀਤਾ ਹੈ। ਮੌਤ ਸਿਰ 'ਤੇ ਬੈਠੀ ਸੀ, ਭੁਲਾ ਹੀ ਛੱਡਿਆ। ਇੱਕ ਫਾਰਸੀ ਦਾ ਵਚਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਮਮਸਰ ਮੂਏ ਇਜ਼ਰਾਇਲ ਗਿਰਫ ਤੇ ਦਿਲ ਹੇਚ ਨਾ ਦਾਨੀ। ਸਿਰ 'ਤੇ ਕਾਲ ਬੈਠਾ ਹੈ, ਕਿਤੇ ਉੱਥੋਂ ਥੋੜ੍ਹਾ ਆਉਣਾ ਉਹਨੇ ਬੱਸੇ ਚੜ੍ਹ ਕੇ, ਵੀ ਕਾਲ ਹੋਣੀ, ਛਿਆੜਾ ਸਾਹਿਬ ਰਹਿੰਦੇ ਨੇ ਤੇ ਅੰਮ੍ਰਿਤਸਰ ਆਉਣਾ ਪੈਣਾ ਉਹਨਾਂ ਨੂੰ, ਸਿਰ 'ਤੇ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਮੋਹ ਮਾਇਆ 'ਚ ਫਸੇ ਨੂੰ ਤੈਨੂੰ ਪਤਾ ਹੀ ਨਹੀਂ ਲੱਗਾ, ਅਤੇ ਪਤਾ ਉਸ ਦਿਨ ਲੱਗਾ ਹੈ ਮਮਸਰ ਮੂਏ ਇਜ਼ਰਾਇਲ ਗਿਫਟ 'ਤੇ, ਜਦੋਂ ਵਾਲਾਂ ਤੋਂ ਫੜ ਕੇ ਉੱਥੇ ਹੀ ਸੁੱਟ ਲੈਂਦਾ ਹੈ। ਮੌਤ ਨੇੜੇ ਸੀ ਪਰ ਮੋਹ ਮਾਇਆ ਵਿੱਚ ਦੂਰ ਸਮਝ ਲਈ, ਚੇਤਾ ਭੁਲਾ ਦਿੱਤਾ ਹੈ।
ਸੋ ਪਿਰ ਸਾਚਾ ਸਦ ਹੀ ਸਾਚਾ, ਨਾ ਉਹ ਮਰੈ ਨਾ ਜਾਏ।
ਅਤੇ ਜੇ ਕਿਤੇ ਸੱਚਿਓ ਸੱਚੇ ਖਸਮ ਨੂੰ ਰਿਝਾ ਲਵੋ ਨਾ, ਅਤੇ ਹਿੰਮਤ ਨਹੀਂ ਹੈ ਇਸ ਜਮਾਂ ਦੀ, ਇਸ ਕਾਲ ਦੀ, ਤੁਹਾਡੇ ਸਿਰ 'ਤੇ ਬਹਿ ਜਾਵੇ। ਗੁਰਮੁਖ ਆਏ ਜਾਏ ਨਿਸੰਗੋ, ਅਤੇ ਗੁਰਮੁਖ ਜਨ ਫਿਰ ਆਪਦੀ ਮਰਜ਼ੀ ਨਾਲ ਆਉਂਦੇ ਨੇ, ਮਰਜ਼ੀ ਨਾਲ ਜਾਂਦੇ ਨੇ, ਉਹਨਾਂ ਨੂੰ ਜਮਾਂ ਦੇ ਰਾਹ ਨਹੀਂ ਜਾਣਾ ਪੈਂਦਾ। ਉਹ ਤਾਂ ਧਰਮ ਰਾਜਾ ਪਹਿਲਾਂ ਹੀ ਸੁਣਿਆ ਘੱਲ ਦਿੰਦਾ ਰੱਬ ਦਾ ਵਾਸਤਾ, ਜੇ ਗੁਰੂ ਨਾਨਕ ਦੇ ਕੋਲ, ਗੁਰੂ ਨਾਨਕ ਦੇ ਸਿੱਖਾਂ ਦੇ ਕੋਲ ਨਾ ਚਲੇ ਜਾਇਓ, ਰੱਬ ਦਾ ਵਾਸਤਾ ਜੇ ਜੀ ਕੀ ਹੋਵੇਗਾ? ਕਹਿੰਦਾ ਮੈਨੂੰ ਵੀ ਬੰਨ ਲੈਣਾ ਅਤੇ ਤੁਹਾਡੀਆਂ ਵੀ ਮੁਸ਼ਕਾਂ ਬੰਨ ਲੈਣੀਆਂ ਜੇ ਉਹਨੇ, ਨੇੜੇ ਨਾ ਜਾਇਓ, ਨਾ ਹੋਣਾ ਧੂਣਾ ਚੁੱਟੈ ਨਿਕਟ ਨਾ ਜਾਇਓ, ਦੂਤ ਉਹਦੇ ਨੇੜੇ ਨਾ ਜਾਇਓ, ਗੁਰੂ ਨਾਨਕ ਦੇ ਸਿੱਖ ਦੇ ਨੇੜੇ ਨਾ ਜਾਇਓ, ਕਿਉਂਕਿ ਸੱਚਿਓ ਸੱਚਾ ਖਸਮ ਪਾ ਲਿਆ ਹੈ, ਗੁਰੂ ਨਾਨਕ ਪਾਉਣਾ ਕੀਤਾ ਹੈ। ਜਦੋਂ ਖਸਮ ਸਦਾ ਰਹਿਣ ਵਾਲਾ ਹੈ, ਐਸੇ ਜਿਹੜੇ ਸਤਪੁਰਸ਼ ਨੇ, ਭਾਵੇਂ ਸਰੀਰ ਮਰ ਵੀ ਜਾਵੇ, ਕਬੀਰ ਜੀ, ਫਰੀਦ ਜੀ ਵਰਗੇ, ਜਾਂ ਬੜੇ ਬੜੇ ਮਹਾਂਪੁਰਸ਼ ਬਾਬਾ ਅਤਰ ਸਿੰਘ ਵਰਗੇ ਮਹਾਂਪੁਰਸ਼ ਬੜੇ ਬੜੇ ਹੋਏ ਨੇ, ਔਰ ਗੁਰੂ ਨਾਨਕ ਦੇ ਅੰਗਾਂ ਵਿੱਚ ਅਭੇਦ ਭਗਤ ਫਰੀਦ ਕਬੀਰ ਜੀ ਵਰਗੇ ਸਰੀਰ ਕਰਕੇ ਤੇ ਨਹੀਂ ਨੇ, ਪਰ ਖਸਮ ਵਾਂਗੂ ਆਉਣ ਜਾਣ ਤੋਂ ਰਹਿ ਗਏ, ਤੇ ਉਹਨਾਂ ਦਾ ਨਾਮ ਦੁਨੀਆਂ ਤੇ ਸਦਾ ਹੀ ਅਮਰ ਹੈ। ਸਾਡੇ ਵਰਗੇ ਮਨਮੁੱਖ ਸਰੀਰ ਵੀ ਮਿੱਟੀ ਤੇ ਨਾਮ ਹੀ ਮਿੱਟੀ, ਕੋਈ ਨਹੀਂ ਪੁੱਛਦਾ, ਵਰੀਨੇ ਤੋਂ ਬਾਅਦ ਕੌਣ ਪੁੱਛਦਾ? ਇੱਕ ਖੰਡ ਪਾਠ ਸਾਹਿਬ ਰਖਾ ਦਿੰਦੇ ਵੀ ਦੁਸਹਿਰਾ ਮਨਾ ਲਈਏ ਇਹਦਾ, ਅਗਲੇ ਸਾਲ ਆਖਣਗੇ ਵੀ ਛੱਡੋ ਕਿਹੜਾ, ਇਹ ਕਿੱਡਾ ਕੁ ਬਾਬਾ ਜਰਨੈਲ ਸੋਇਆ ਹੈ, ਨਾਮ ਹੀ ਮਰ ਗਿਆ, ਸਰੀਰ ਤਾਂ ਮਰਿਆ ਹੀ ਹੈ, ਨਾਮ ਹੀ ਮਰ ਗਿਆ। ਪਰ ਜਿਨ੍ਹਾਂ ਨੇ ਸੱਚਾ ਖਸਮ ਪਾਇਆ ਹੈ, ਨਾਮ ਉਹਦਾ ਵੀ ਰਹਿ ਗਿਆ ਅਤੇ ਉਹਦੇ ਪਿਆਰਿਆਂ ਦਾ ਵੀ ਰਹਿ ਗਿਆ, ਸਰੀਰ ਰਹੇ ਜਾਂ ਨਾ ਰਹੇ, ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰਗੋ ਬਿੰਦ, ਗੁਰੂ ਗੋਬਿੰਦ 'ਤੇ ਰਹਿਣ ਵਾਲਾ, ਗੁਰੂ ਨਾਨਕ ਰਹਿਣ ਵਾਲਾ, ਉਹਦੇ ਨਿਰਗੁਣ ਸਰੂਪ निरंकारी का नाम भी रहने वाला है। निरंकारी वो परमात्मा नाम भी रह गया, उन्हों नाम नू जपन वाला साधु रहो, साधु सत पुरश भी रह गए, उन्हों का भी नाम रह गया। शरीर भावें मिट्टी है, वह ना मरदा है ना जांदा, ना उदे प्यारे ही उते सदा ही आप मुक्त मुक्त करे संसार। वो मुक्त ने ते मुक्ति देन वाले बन जाते ने, मर्जी ना आए दुखिया नू वेख के आए ते फिर अपने बापू गुरु नानक दे चरनी जा विराजदे हन।
इक रोवहे पिरहे विशुनिया, अंधी ना जाने पिर नाले।
एक मोह माया विच जिहड़े अन्ने सन, विचार दे नेत्र ही नहीं, नेत्र ही नहीं खुले अंतरी, जान ही ना सकियां भी खसम ते नाल ही रहिंदा सी, खसम ते विच ही रहिंदा सी। इधर जंगलां जुंगलां च भटकदियां उम्र बता दित्ती, कारण की बनिया विचार दे नेत्र नहीं सन, गुर शब्द दी विचार नहीं सी कीती, समझिया ही नहीं खसम नाल रहिंदा सी, पा ही नहीं सके, जदों देखिया ही नहीं, विचार विच आया ही नहीं, जहन विच उतरिया ही नहीं, ते प्राप्ति की होनी है।
गुर परसादी साचा पिर मिले, अंतर सदा संभाले।
महाराज असी ते दुहागना हाँ, हुण तरला लो, इत्थे तरला लैणी आउने आपां, तरला लो, असी ते दुहागना हाँ सच्चे पातशाह, की करना चाहीदा? कहिंदे गुरप्रसादी साचा पिर मिलै, जे वाकया ही ये निम्रता आ गई है, वाकया ही मोह माया दा जाल गलों ला के गुरु नानक दे दर ते आए जे, ते रोज गुरु नानक नूं आख्या करो तू करीम है रहीम है, साडी झोली भी गुण पा दे, साडे ते भी कृपा पा दे। ते गुरु नानक जदों खुश हो गया, गुरप्रसादी साचा पिर मिलै, गुरु प्रसीज गया। प्रसाद की हुंदा? कृपा करनी। गुर अग्ञान दे हनेरे नू नाश करके गुरु ने कृपा कर दिती साडे ते, पसीज गया, फिर कंत मिलेगा। पर गुरु नानक ने एक हुक्म कीता भी अपने खसम नू सदा ही त्याउणा है, अपने खसम नू अंदर संभालना है, चेते करना है। जे ये शर्त पूरी कर दवे ते गुरु ग्रंथ साहिब कहिंदे तैनू निर्गुण स्वरूप, मेरा वो निर्गुण स्वरूप अकाल पुरख भी मिल पवेगा।
पिरे अंतर संभाले सदा है नाले, मनमुख जाता दूरे।
अंदर सी पर मनमुख ओनू वेख नहीं सकिया, दूर समझदा रहा है।
इहो तन रुलै रुलाया काम न आया, जिन खसम ना जाता हदूरे।
खसम जिन्ना नेड़े ना समझिया, उन्हां दा तन 84 लख जून विच रुलदा रहा, उन्हां नू खसम ने दर ते परवान ही ना कीता, सारे दा सारा जीवन उन्हां दा रुलदा रहा, क्योंकि खसम नू दूर समझ लिया, खसम धारिया ना, दुखां दे विच विकारां विच शरीर गलदा रहा, चिंतावां विच मन गलदा रहा, वो सारी ही उम्र अपनी गाल बैठे, क्योंकि खसम नू दूर समझण दा नुकसान उठाउणा पिया। नेड़े हुंदा ते असी काम विच गलतान ना हुंदे, रावण ने नेड़े समझिया हुंदा ते माता सीता नू उहनू बीबी सीता नू ना चुकदा, नेड़े समझिया हुंदा ते विकार ना पौंदे। पर विकारी बंदा रब नू दूर समझदा, इसे करके ही अखां मैलियां रखदा, मन मैला रखदा, हत्थां नाल पुठे काम करदा। जदों पता ममसर मूए इज़राइल गिफ्तरे गिरफुते, जदों पता है भी सिर दे उत्ते इज़राइल, इज़रा कहिंदे ने दास नू, फारसी दा लफ्ज़ है समझियो, इज़रा दास ते ईल खसम, अकाल पुरख दा दास सिर ते बैठा, पुठा कम कीता वालों फड़ के सुट लैणा, नरकां नू खड़ेगा। नेड़े समझिया हुंदा ते गुनाह ना कर दे, दूर समझ लिया ते रावण वांगू काम ही हो गया, कोई क्रोधी हो गया, कोई हंकारी हो गया, कुकर्मी बन गए, विकारां विच गल गए। हां
नानक सा तन मिले मिलाई, पिर अंतर सदा संभाले।
दीन दुनिया दे पातशाह कहिंदे ने तरला लैणा करो, सा तन ओ बीबी खसम वाली होवेगी, ओ सतसंगी जन खसम रूप परमात्मा नू मिलणगे, जिन्हां नू आप मिलाउणा चाहे। एक गल वल ध्यान रखियो, ये आम ही उदाहरण दास दिंदा हुंदा भी राजे दियां 300-400 राणियां हुंदियां, कई कई ब्याह राजियां कराएगा, चरित्र तो बहुते साफ नहीं हुंदे, काम ही बड़े हुंदे। इन्नियां राणियां ने ते एक दे ही महल विच रहिंदे ने, रहिंदे उहदे महल विच ने जिहड़ी गुणवंती होवे, ਜਿਹਦੇ ਵਿੱਚ ਗੁਣ ਹੋਣ, ਉਹਨੂੰ ਫਿਰ 300-400 ਰਾਣੀ ਚੋਂ ਪਟਰਾਣੀ ਬਣਾ ਲੈਂਦੇ ਨੇ ਵੀ ਇਹ ਸਾਡੀ ਮੁੱਖ ਰਾਣੀ ਹੈ, ਇਹ ਸਾਰਿਆਂ ਤੋਂ ਸੀਨੀਅਰ ਹੈ, ਇਹਦੀ ਸਾਰਿਆਂ ਨੂੰ ਜ਼ਿਆਦਾ ਚੱਲੇਗੀ ਕਿਉਂਕਿ ਇਹ ਗੁਣਾ ਸਹਿਤ ਹੈ, ਇਹ ਸਾਡੇ ਹੁਕਮ ਵਿੱਚ ਚੱਲਦੀ ਹੈ, ਸਾਡੇ ਹੁਕਮ ਤੋਂ ਬਾਹਰ ਨਹੀਂ ਹੈ। ਇੱਦਾਂ ਆਪਾਂ ਸਾਰੀਆਂ ਹੀ ਇਸਤਰੀਆਂ ਗੁਰੂ ਨਾਨਕ ਖਸਮ ਨੂੰ ਰਿਝਾਉਣਾ ਚਾਹੁੰਦੇ ਹਾਂ, ਪਰ ਜਿਨ੍ਹਾਂ 'ਤੇ ਰੀਝ ਪੈਂਦਾ, ਜਿਨ੍ਹਾਂ ਦੇ ਦਿਨ 'ਤੇ ਗੁਣਾਂ 'ਤੇ ਖੁਸ਼ ਹੋ ਜਾਂਦਾ ਹੈ ਸੱਚਾ ਪਾਤਸ਼ਾਹ, ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਪਰ ਯਾਦ ਰੱਖਿਓ, ਉਸ ਸੱਚੇ ਪਾਤਸ਼ਾਹ ਨੂੰ ਫਿਰ ਅੰਤਰ ਸਦਾ ਸੰਭਾਲੇ, ਰਾਣੀਆਂ ਜੇ ਯਾਦ ਕਰਨਗੀਆਂ, ਚੇਤੇ ਕਰਨਗੀਆਂ, ਹੁਕਮ ਵਿੱਚ ਰਹਿਣਗੀਆਂ, ਤਾਂ ਫਿਰ ਹੀ ਕੋਈ ਪਟਰਾਣੀ ਬਣੇਗੀ। ਬਕਾਇਦਾ ਸ਼ਰਤ ਇਹ ਹੈ, ਜੇ ਪਟਰਾਣੀ ਬਣਨਾ ਤਾਂ ਗੁਰੂ ਨਾਨਕ ਦੇ ਰਾਜੇ ਦੇ ਹੁਕਮ ਵਿੱਚ ਚੱਲਣਾ, ਉਹਦੇ ਅਨੁਸਾਰ ਚੱਲਣਾ। ਅਤੇ ਉਹ ਕੀ ਕਹਿੰਦਾ ਹੈ, ਪਿਰ ਨੂੰ ਸਦਾ ਹੀ ਅੰਦਰ ਚੇਤੇ ਰੱਖੋ, ਕੇਵਲ ਨਿਤਨੇਮ ਤੱਕ ਸੀਮਿਤ ਨਹੀਂ ਰਹਿਣਾ, ਨਿਤਨੇਮ ਕਰਕੇ ਸਵਾਸਾਂ ਨਾਲ ਸਿਮਰਨ ਕਰਨਾ ਹੈ।
ਇੱਕ ਰੂਪ ਹੈ ਪਿਰ ਹੈ ਵਿਛੁੰਨੀਆ, ਅੰਧੀ ਨਾ ਜਾਣੈ ਪਿਰ ਹੈ ਨਾਲੇ।
ਦੀਨ ਦੁਨੀਆਂ ਦੇ ਪਾਤਸ਼ਾਹ ਆਖਣ ਲੱਗੇ, ਕਈਆਂ ਨੇ ਤੇ ਇਹ ਬਚਨ ਲਿਆ ਮਨ, ਉਹਨਾਂ ਨੇ ਤੇ ਸ਼ਬਦ ਦੀ ਵਿਚਾਰ ਕੀਤੀ, ਉਹਨੂੰ ਧਿਆਉਣਾ ਨਹੀਂ ਛੱਡਿਆ, ਅਤੇ ਕਈਆਂ ਨੇ ਕੀ ਕੀਤਾ ਹੈ, ਹੁਕਮ ਨਾ ਮੰਨਿਆ, ਉਹਨਾਂ ਦੀ ਜੀਵਨ ਕਾਲ ਦੀ ਯਾਤਰਾ ਖਸਮ ਤੋਂ ਵਿਛੋੜੇ ਦੇ ਵਿੱਚ ਰੋਂਦਿਆਂ ਕੁਰਲਾਉਂਦਿਆਂ ਵਿਕਾਰਾਂ ਵਿੱਚ ਡੁੱਬਦਿਆਂ ਦੀ ਖਤਮ ਹੋ ਗਈ। ਜਿਨ੍ਹਾਂ ਨੇ ਖਸਮ ਕਲਗੀ ਤਰ ਰਿਝਾ ਲਿਆ, ਸੁਲਤਾਨੁਲ ਅਵਲ ਵਲ ਆਖਿਰ, ਕਲਗੀ ਤਰ ਕਿਉਂ ਰਿਝਾਉਣਾ ਹੈ, ਸੁਲਤਾਨੁਲ ਅਵਲ ਵਲ ਆਖਿਰ, ਇਹ ਬਚਨ ਕਹਿ ਕੇ ਮੈਂ ਫਤਿਹ ਬੁਲਾਵਾਂ। ਸੁਲਤਾਨੁਲ ਕੌਣ ਹੈ, ਬਾਦਸ਼ਾਹ। ਅਵਲ ਜਦੋਂ ਦਾ ਸੰਸਾਰ ਸ਼ੁਰੂ ਹੋਇਆ ਹੈ, ਦੁਨੀਆਂ ਦਾ ਬਾਦਸ਼ਾਹ ਕਲਗੀ ਦਰ ਹੈ। ਸੁਲਤਾਨੁਲ ਅਵਲ ਵਲ ਆਖਿਰ, ਦੁਨੀਆਂ ਗਰਕ ਵੀ ਹੋ ਗਈ ਅਤੇ ਬਾਦਸ਼ਾਹ ਕਲਗੀ ਤਰ ਰਵੇਗਾ। ਉਸ ਖਸਮ ਨੂੰ, ਅਕਾਲ ਪੁਰਖ ਨੂੰ ਰਿਝਾ ਲਾ, ਜਦੋਂ ਉਹ ਰੀਝ ਗਿਆ ਤੇ ਭਾਈ ਨੰਦ ਲਾਲ ਜੀ ਕਹਿੰਦੇ ਨੇ, ਲੋਕ ਤੇ ਪਰਲੋਕ ਤੇਰੇ ਦੋਵੇਂ ਹੀ ਸੁਹੇਲੇ ਨੇ, ਪਰ ਵਿਚਾਰ ਤੋਂ ਸ਼ਬਦ ਤੋਂ ਅੰਨਾ ਹੋ ਕੇ, ਮੋਹ ਮਾਇਆ ਵਿੱਚ ਅੰਨਾ ਹੋ ਕੇ ਉਹਨੂੰ ਭੁਲਾਈ ਨਾ, ਨਹੀਂ ਤੇ ਸਾਰਾ ਜੀਵਨ ਤੇਰਾ ਰੋਂਦਿਆਂ ਕੁਰਲਾਉਂਦਿਆਂ ਔਰ ਇੱਕ ਨਹੀਂ ਕਈ ਜੀਵਨ ਜੂਨਾਂ ਵਿੱਚ ਲੰਘਣੇ ਨੇ। ਇਹ ਸ਼ਬਦ ਗੁਰਾਂ ਨੇ ਸਾਡੇ ਪ੍ਰਤੀ ਫੁਰਮਾਇਆ। ਇੱਥੇ ਮੇਰੀ ਵਿਚਾਰ ਦੀ ਸਮਾਪਤੀ ਹੈ। ਗੁਰੂ ਦਾ ਸ਼ਬਦ ਕਦੇ ਸਮਾਪਤ ਨਹੀਂ ਹੁੰਦਾ, ਨਾ ਕੋਈ ਸਮਾਪਤੀ ਕਰ ਸਕਦਾ। ਦਾਸ ਆਪਣੀ ਵਿਚਾਰ ਨੂੰ ਵਿਸ਼ਰਾਮ ਦੇਵੇ। ਸਮੂਹ ਸੰਗਤ ਦਾ ਕੋਟਾਨ ਕੋਟ ਧੰਨਵਾਦ, ਦੀਨ ਦੁਨੀਆਂ ਦੇ ਪਾਤਸ਼ਾਹ ਦਾ ਰੋਮ ਰੋਮ ਕਰਕੇ ਧੰਨਵਾਦ, ਬਾਬਾ ਬੁੱਢਾ ਜੀ ਜੋ ਇਸ ਸ਼੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਸਾਹਿਬ ਹੋਏ ਨੇ। ਸੀਨੇ ਬਸੀਨੇ ਸੇਵਾਵਾਂ ਚੱਲਦੀਆਂ ਨੇ, ਅੱਜ ਉਹ ਸੇਵਾ ਨਿਭਾ ਰਹੇ ਨੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਹਨ, ਗੁਰੂ ਕੇ ਵਜ਼ੀਰ ਜਿਹੜੇ ਕਥਾ ਪੜ੍ਹਾ ਰਹੇ ਨੇ ਤਿੰਨਾਂ ਦਾ ਧੰਨਵਾਦ, ਸਮੂਹ ਸੱਤ ਪੁਰਸ਼ਾਂ ਦਾ ਧੰਨਵਾਦ ਜੀ, ਭੁੱਲ ਚੁੱਕ ਦੀ ਖਿਮਾ। ਅੱਜ ਕਥਾ ਦੀ ਸਮਾਪਤੀ ਹੈ, ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਾਨਕ ਸਾ ਧਨ ਮਿਲੈ ਮਿਲਾਈ, ਫਿਰ ਅੰਤਰ ਸਦਾ ਸੰਭਾਲੇ। ਇੱਕ ਰੋਵ ਹੈ ਪਿਰ ਹੈ ਵਿਛੁੰਨੀਆ, ਅੰਧੀ ਨਾ ਜਾਣੈ ਪਿਰ ਹੈ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।